इत्यादक मुख बिना बखानत जीत रखी ध्यान गुर ठानत पयो शब्द है कीन रेखा सुनते अचानक चाहत देखा।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत। साध संगत सच खंड है आए चरोख है खोल है बारी। वड़े भाग हन जिनके भाग बड़े हैं भाई तिन साधु संग मुख जुरे। पतत पावन सतगुरु धन श्री गुरु ग्रंथ साहिब महाराज जी दे पावन चरणा च धन धन श्री गुरु तेग बहादुर साहिब महाराज नौवें पातशाह दे पावन पवित्र इतिहासक स्थान ते हर रोज हाजरियां भर के जुड़ के गुरु पातशाह दी पावन कथा बड़े प्यार सत्कार नाल सरवण कर रहे हो। मेरी पीरी दे मालक सतगुरु छेवें पातशाह करे पिंड उतरे हन। इत्थे एक पैरां तों पिंगला ते अखां तों अन्ना व्यक्ति है। सतगुरां दे चरणां विच आया बेनती कीती महाराज मेरे ते कृपा करो। सतगुरां दे चरणां दा जोड़ा पिया सी जोड़े दे थले जिहड़ी मिट्टी लगी सी धूड़ लगी सी ओह धूड़े ने अपनी उंगल नाल कस के ओह धूड़ अपने नेत्रां विच पाई ते अखां साबत हो गई। नेत्रां तो अन्ने नूं निगाह मिल गई वेखण लग पिया नजर मिल गई। सतगुरां ने बचन कीता भाई इस स्थान ते सेवा करिया करी झाड़ू फेरन दी सेवा दीवा जगाउण दी सेवा करी आए गए गुरसिखां दी सेवा करनी इत्थे संगत आ के माया चढ़ाएगी उहदे नाल अपना गुजरान करी। ਇਹ ਬਚਨ ਕਹਿ ਕੇ ਸਤਿਗੁਰੂ ਚਲੇ ਗਏ। ਸਿੱਖ ਨੇ ਇਸ ਸਥਾਨ ਤੇ ਸੇਵਾ ਸ਼ੁਰੂ ਕਰ ਦਿੱਤੀ। ਥੜਾ ਬਣਾ ਕੇ ਸੇਵਾ ਕਰਦਾ ਹੈ। ਫਿਰ ਇਸ ਸਥਾਨ ਤੇ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਆਪਣੇ ਚਰਨ ਪਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਇੱਥੇ ਆਏ। ਬੜੇ ਲੰਮੇ ਸਮੇਂ ਤੱਕ ਇਹ ਸਿੱਖ ਨੇ ਇੱਥੇ ਸੇਵਾ ਕੀਤੀ। ਸੇਵਾ ਕਰਦਿਆਂ ਕਰਦਿਆਂ ਇਹਦੀਆਂ ਲੱਤਾਂ ਵੀ ਠੀਕ ਹੋ ਗਈਆਂ। ਛੇਵੇਂ ਪਾਤਸ਼ਾਹ ਮਹਾਰਾਜ ਇੱਥੋਂ ਚੱਲ ਕੇ ਸਰਸਵਤੀ ਜਮਨਾ ਗੰਗਾ ਇਹ ਤਿੰਨ ਨਦੀਆਂ ਰਸਤੇ ਚ ਆਈਆਂ ਨੇ। ਤਿੰਨਾਂ ਨਦੀਆਂ ਨੂੰ ਪਵਿੱਤਰ ਕਰਕੇ ਸਤਿਗੁਰੂ ਜੀ ਸ੍ਰੀ ਨਾਨਕ ਮਤੇ ਪਹੁੰਚੇ ਨੇ। ਸ੍ਰੀ ਨਾਨਕ ਮਤੇ ਆ ਕੇ ਸਤਿਗੁਰਾਂ ਨੇ ਡੇਰਾ ਕੀਤਾ ਹੈ। ਹਾਲੇ ਉਤਾਰਾ ਕਰ ਰਹੇ ਸੀ ਇੱਕ ਯੋਗੀ ਨੇ ਵੇਖਿਆ ਕਹਿੰਦਾ ਕੌਣ ਨੇ ਸਿੱਖਾਂ ਨੇ ਦੱਸਿਆ ਗੁਰੂ ਹਰਗੋਬਿੰਦ ਸਾਹਿਬ ਨੇ। ਇਹ ਸੁਣਦਿਆਂ ਸਾਰ ਉਹ ਜਿੰਨੇ ਯੋਗੀ ਸੀ ਕੰਨ ਪਾਟੇ ਇੱਥੋਂ ਦੌੜ ਗਏ। ਉਹਨਾਂ ਨੂੰ ਪਤਾ ਸੀ ਅਸੀਂ ਬੜਾ ਵੱਡਾ ਗੁਨਾਹ ਕੀਤਾ। ਗੁਰੂ ਨਾਨਕ ਸਾਹਿਬ ਦਾ ਸਥਾਨ ਉਹਨਾਂ ਦੀ ਯਾਦਗਾਰੀ ਚਿੰਨ ਪਿੱਪਲ ਨੂੰ ਅਸੀਂ ਜਲਾਇਆ ਸਾੜਿਆ। ਇਸ ਡਰ ਕਰਕੇ ਜਿੰਨੇ ਯੋਗੀ ਸੀ ਦੌੜ ਗਏ ਇੱਥੋਂ ਭੱਜ ਗਏ ਕਿਤੇ ਗੁਰੂ ਹਰਗੋਬਿੰਦ ਸਾਹਿਬ ਸਾਨੂੰ ਪਕੜ ਨਾ ਲੈਣ। ਇਧਰੋਂ ਜਿਹੜਾ ਸਿੱਖ ਜਿਹਦੀ ਭਾਵਨਾ ਪੂਰੀ ਕਰਨ ਲਈ ਗੁਰੂ ਹਰਗੋਬਿੰਦ ਸਾਹਿਬ ਆਏ ਨੇ ਉਹ ਆਰਾਧਨਾ ਕਰ ਰਿਹਾ। ਬੜੀ ਕਰੜੀ ਘਾਲਣਾ ਇਸ ਸਿੱਖ ਨੇ ਕੀਤੀ। ਇਹਦਾ ਨਾਂ ਹੈ ਅਲਮਸਤ। ਇਹ ਸਾਧ ਸੀ ਉਦਾਸੀ ਸੰਤ ਸੀ। ਬੜੀ ਭਾਰੀ ਆਰਾਧਨਾ ਕੀਤੀ। ਅੱਠੀ ਪਹਿਰੀ ਭੋਜਨ ਛਕਦਾ ਤੇ ਫਿਰ ਆਰਾਧਨਾ ਚ ਬੈਠ ਜਾਂਦਾ। ਇਹ ਛੇਵੇਂ ਪਾਤਸ਼ਾਹ ਕਿਰਪਾ ਕਰੋ ਆ ਕੇ ਦਰਸ਼ਨ ਦਿਓ ਆਪਣੇ ਸਥਾਨ ਦੀ ਮਹਿਮਾ ਉਜਾਗਰ ਕਰੋ। ਜੇ ਹੁਣ ਇਹਨਾਂ ਸਿੱਧਾਂ ਨੂੰ ਯੋਗੀਆਂ ਨੂੰ ਤੁਸੀਂ ਸਜ਼ਾ ਨਾ ਦਿੱਤੀ ਤੇ ਆਉਣ ਵਾਲੇ ਸਮੇਂ ਵਿੱਚ ਫਿਰ ਹੋਰ ਵੀ ਜਿਹਦੇ ਕੋਲ ਕੋਈ ਥੋੜੀ ਬਹੁਤ ਸ਼ਕਤ ਹੋਇਆ ਕਰੇਗੀ ਉਹ ਗੁਰੂ ਅਸਥਾਨਾਂ ਦੀ ਬੇਅਦਬੀ ਕਰੇਗਾ। ਜੇ ਹੁਣ ਇਹਨਾਂ ਨੂੰ ਦੰਡ ਮਿਲ ਜਾਏ ਤੇ ਦੂਜੇ ਲੋਕਾਂ ਨੂੰ ਵੀ ਕੰਨ ਹੋ ਜਾਣਗੇ। ਬੜੀ ਆਰਾਧਨਾ ਕੀਤੀ, ਨੇਤਰ ਮੁੰਦ ਕੇ ਹਰ ਵੇਲੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਅਰਦਾਸਾਂ ਕਰਦਾ ਹੈ, ਮਹਾਰਾਜ ਜੀ ਨੂੰ ਬਾਰੰਬਾਰ ਯਾਦ ਕਰ ਰਿਹਾ ਹੈ, ਹੇ ਗੁਰੂ ਹਰਗੋਬਿੰਦ ਸਾਹਿਬ ਬਨੋ ਸਹਾਈ, ਆਪ ਕਿਰਪਾ ਕਰਕੇ ਮੇਰੀ ਸਹਾਇਤਾ ਕਰੋ, ਮੇਰੀ ਮਦਦ ਕਰੋ, ਇਹ ਬੇਨਤੀਆਂ ਕਰ ਰਿਹਾ ਹੈ। ਇਹਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਮਹਾਰਾਜ ਛੇਵੇਂ ਪਾਤਸ਼ਾਹ ਦੇ ਕੋਲ ਆਏ ਨੇ, ਆਓ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੀ ਇਹ ਪਵਿੱਤਰ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਕੇ ਸਰਵਣ ਕਰੀਏ। ਸਮੂਹ ਮਾਈ ਭਾਈ ਗੁਰੂ ਚਰਨਾਂ ਚ ਹਾਜ਼ਰੀ ਲਵਾਉਂਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਚੋਪਏ ਸ੍ਰੀ ਹਰਗੋਬਿੰਦ ਬਨੋ ਸਾਏ, ਦਿਓ ਉਠਾਏ ਜੋਗੀ ਸਮਦਾਏ।
ਇਹ ਸਿੱਖ ਨੇ ਆਰਾਧਨਾ ਕੀਤੀ ਹੈ, ਹੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ, ਆਪ ਕਿਰਪਾ ਕਰਕੇ ਮੇਰੀ ਸਹਾਇਤਾ ਕਰੋ, ਮਹਾਰਾਜ ਮੇਰੇ ਸਹਾਈ ਬਣੋ। ਔਰ ਇਹ ਜਿਹੜੇ ਯੋਗੀ ਗੁਰੂ ਨਾਨਕ ਸਾਹਿਬ ਦੇ ਅਸਥਾਨ ਦੀ ਬੇਅਦਬੀ ਕਰ ਰਹੇ ਨੇ, ਇਹਨਾਂ ਯੋਗੀਆਂ ਨੂੰ ਇਸ ਜਗ੍ਹਾ ਤੋਂ ਉਠਾ ਕੇ ਗੁਰੂ ਨਾਨਕ ਸਾਹਿਬ ਦਾ ਅਸਥਾਨ ਆਜ਼ਾਦ ਕਰਾਓ।
ਇਤਿਆਦਕ ਮੁਖ ਬਿਨੈ ਬਖਾਨਤ,
ਇਤਿਆਦਕ ਇਸ ਪ੍ਰਕਾਰ ਨਾਲ ਇਹ ਜਿਹੜਾ ਸਿੱਧ ਹੈ ਭਾਵੇ ਸਾਧੂ ਹੈ ਬਾਬਾ ਅਲਮਸਤ, ਬੜੇ ਪਿਆਰ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਇਸੇ ਤਰ੍ਹਾਂ ਬੇਨਤੀਆਂ ਕਰ ਰਿਹਾ ਹੈ।
ਚੀਤ ਰਖੀਕ ਧਿਆਨ ਗੁਰ ਠਾਨਤ,
ਆਪਣੀਆਂ ਇੰਦਰੀਆਂ ਜਿੱਤ ਲਈਆਂ ਨੇ, ਇੰਦਰੀ ਜਿੱਤ ਹੋ ਗਿਆ, ਅੱਖਾਂ ਨੂੰ ਕਾਬੂ ਕਰ ਲਿਆ, ਕੰਨਾਂ ਨੂੰ ਕਾਬੂ ਕਰ ਲਿਆ, ਨਾਸਕਾ ਨੂੰ, ਜ਼ੁਬਾਨ ਨੂੰ, ਚਮੜੀ ਨੂੰ, ਇਹ ਇੰਦਰੀਆਂ ਹਨ। ਪੰਜ ਗਿਆਨ ਇੰਦਰੀਆਂ ਨੇ, ਪੰਜ ਕਰਮ ਇੰਦਰੀਆਂ ਨੇ, ਆਪਣੀਆਂ ਸਾਰੀਆਂ ਇੰਦਰੀਆਂ ਇਹਨੇ ਜਿੱਤ ਕੇ ਆਪਣੇ ਕਾਬੂ ਚ ਕਰ ਲਈਆਂ ਨੇ। ਔਰ ਹਰ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਕੇ ਰੱਖਦਾ ਹੈ।
ਭਇਓ ਸ਼ਬਦ ਹੈ ਕੀਨੇ ਰੇਖਾ,
ਇੱਕ ਕੱਖਾਂ ਦੀ ਕੁਟੀਆ ਬਣਾਈ ਹੋਈ ਸੀ, ਉਸ ਕੁਟੀਆ ਦੇ ਵਿੱਚ ਬੈਠਾ ਸੀ ਸਾਧੂ ਅਲਮਸਤ, ਆਰਾਧਨਾ ਕਰ ਰਿਹਾ ਸੀ ਛੇਵੇਂ ਪਾਤਸ਼ਾਹ ਦੇ ਚਰਨਾਂ ਦੀ। ਅਚਾਨਕ ਇਹਦੇ ਕੰਨਾਂ ਵਿੱਚ ਘੋੜਿਆਂ ਦੇ ਹਿਣਕਣ ਦੀ ਆਵਾਜ਼ ਪਈ। ਜਦੋਂ ਸਤਿਗੁਰੂ ਜੀ ਆਏ ਨਾ ਘੋੜਿਆਂ ਤੇ ਸਵਾਰ ਹੋ ਕੇ, ਮਹਾਰਾਜ ਜੀ ਦੇ ਨਾਲ ਸਿਪਾਹੀ ਸੂਰਮੇ ਸੀ, ਘੋੜ ਸਵਾਰ ਸਨ, ਉਹਨਾਂ ਘੋੜਿਆਂ ਦੀ ਹਰੇਖਾ, ਘੋੜਿਆਂ ਦੇ ਹਿਣਕਣ ਦੀ, ਉਹਨਾਂ ਦੇ ਪੈਰਾਂ ਦੀ ਆਵਾਜ਼ ਇਸ ਸਿੱਖ ਨੇ, ਇਸ ਸਾਧੂ ਨੇ ਸੁਣੀ ਹੈ।
ਸੁਣ ਤੇ ਅਚਾਨਕ ਚਾਹਤ ਦੇਖਾ,
ਅਚਾਨਕ ਘੋੜਿਆਂ ਦੀ ਆਵਾਜ਼ ਕੰਨਾਂ ਚ ਸੁਣੀ, ਸੁਣ ਕੇ ਹੈਰਾਨ ਹੋਇਆ ਕਿ ਇੱਥੇ ਅਚਾਨਕ ਇਹ ਘੋੜੇ ਕਿੱਥੋਂ ਆ ਗਏ ਨੇ, ਘੋੜਿਆਂ ਦੇ ਹਿਣਕਣ ਦੀ ਆਵਾਜ਼ ਆ ਰਹੀ ਹੈ, ਕੌਣ ਆਇਆ ਹੋਵੇਗਾ ਬਾਹਰ। ਕਹਿੰਦੇ ਇਸ ਤਰ੍ਹਾਂ ਅਚਾਨਕ ਬਾਹਰ ਵੇਖਣ ਵਾਸਤੇ ਸਾਧੂ ਅਲਮਸਤ ਆਇਆ ਹੈ।
ਨਿਕਸ ਕੁਟੀ ਤੇ ਬਾਹਰ ਆਵਾ,
ਜਦੋਂ ਆਪਣੀ ਬਣੀ ਹੋਈ ਉਸ ਕੱਖਾਂ ਦੀ ਕੁਟੀਆ ਚੋਂ ਇਹ ਸਾਧੂ ਅਲਮਸਤ ਬਾਹਰ ਆਇਆ, ਬਾਹਰ ਆ ਕੇ ਜਦੋਂ ਇਹਨੇ ਵੇਖਿਆ,
ਮਾਨਵ ਗਨ ਕੋ ਥਿਰ ਦਰਸਾਇਓ,
ਵੇਖਿਆ ਵੀ ਕਾਫੀ ਬੰਦੇ ਉਤਰੇ ਹੋਏ ਨੇ, ਕਈ ਘੋੜ ਸਵਾਰ ਨੇ, ਕਈ ਘੋੜ ਸਵਾਰ ਆ ਕੇ ਉਤਰੇ ਹੋਏ ਨੇ।
ਲੋਕ ਪੰਜਾਬੀ ਕਰੈ ਚਿਨਾਰੇ,
ਪਛਾਣਿਆ ਵੀ ਤਾਂ ਕੋਈ ਪੰਜਾਬੀ ਬੰਦੇ ਲੱਗਦੇ ਨੇ ਪੰਜਾਬ ਤੋਂ ਆਏ ਹੋਏ, ਕਿਉਂਕਿ ਉਹ ਯੂਪੀ ਦਾ ਇਲਾਕਾ ਸੀ, ਪੂਰਬ ਦਿਸ਼ਾ ਦਾ ਇਲਾਕਾ ਸੀ, ਸ੍ਰੀ ਨਾਨਕ ਮਤਾ ਸਾਹਿਬ ਵਾਲੇ ਪਾਸੇ ਜਿਹੜੇ ਲੋਕ ਸਨ ਉਹਨਾਂ ਦਾ ਵੇਸ, ਉਹਨਾਂ ਦਾ ਬੋਲ ਚਾਲ, ਰਹਿਣ ਸਹਿਣ ਹੋਰ ਢੰਗ ਦਾ ਸੀ। ਜਦੋਂ ਇਸ ਸਿੱਖ ਨੇ ਵੇਖਿਆ ਭਾਈ ਅਲਮਸਤ ਨੇ ਕਿ ਬਾਹਰ ਇਹ ਜਿਹੜੇ ਬੰਦੇ ਉਤਰੇ ਹੋਏ ਨੇ ਤੇ ਕੋਈ ਪੰਜਾਬੀ ਬੰਦੇ ਲੱਗਦੇ ਨੇ, ਜਿਹੜੇ ਪੰਜਾਬ ਤੋਂ ਆਏ ਲੱਗਦੇ ਨੇ, ਇਹਨਾਂ ਦਾ ਬੋਲ ਚਾਲ ਪੰਜਾਬੀ ਹੈ, ਇਹਨਾਂ ਦਾ ਜਿਹੜਾ ਸਰੀਰ ਤੇ ਕੱਪੜੇ ਵਸਤਰ ਪਾਉਣ ਦਾ ਢੰਗ ਹੈ ਉਹ ਵੀ ਪੰਜਾਬ ਵਾਲਾ ਹੈ।
ਸੰਗ ਏਕ ਕੇ ਮਿਲਿਓ ਉਚਾਰੇ,
ਇਹ ਅਲਮਸਤ ਸਾਧੂ ਇੱਕ ਸਿੱਖ ਦੇ ਕੋਲ ਆਇਆ, ਇੱਕ ਸਿੱਖ ਨੂੰ ਆ ਕੇ ਮਿਲਿਆ, ਸਿਪਾਹੀ ਸੀ ਉਹ, ਸੂਰਮਾ ਸੀ, ਸ਼ਸਤਰਧਾਰੀ ਸੀ, ਉਹਦੇ ਕੋਲੇ ਸਿੱਖ ਚੱਲ ਕੇ ਆਇਆ।
ਕਿਸ ਕੋ ਡੇਰਾ ਉਤਰਿਓ ਆਏ।
ਇਹਨੇ ਆ ਕੇ ਪੁੱਛਿਆ, ਹਾਂ ਭਾਈ ਸੱਜਣ ਜੀ ਦੱਸੋ ਇਹ ਡੇਰਾ ਕਿਹਦਾ ਉਤਰਿਆ, ਇੱਥੇ ਕੌਣ ਇੱਥੇ ਆ ਕੇ ਉਤਰਿਆ, ਇੱਥੇ ਕਿਹਨੇ ਆ ਕੇ ਉਤਾਰਾ ਕੀਤਾ, ਤੁਹਾਡੇ ਨਾਲ ਜਿਹੜੇ ਤੁਹਾਡੇ ਮੁਖੀ ਨੇ ਉਹ ਕੌਣ ਨੇ, ਕਿੱਥੋਂ ਚੱਲ ਕੇ ਆਏ ਨੇ, ਕਿਹਨੇ ਇੱਥੇ ਆ ਕੇ ਉਤਾਰਾ ਕੀਤਾ।
ਕਿਤ ਤੇ ਆਏ ਕਹਾਂ ਕੋ ਜਾਏ,
ਕਿੱਥੋਂ ਆਏ ਨੇ ਭਲਾ, ਤੇ ਅੱਗੇ ਇਹਨਾਂ ਨੇ ਕਿੱਥੇ ਜਾਣਾ, ਕਿੱਥੇ ਅੱਗੇ ਪਹੁੰਚ ਕਰਨੀ ਹੈ।
ਸਿੱਖ ਨੇ ਕਹਿਓ ਐ ਜਗ ਗੁਰੂ,
ਉਹ ਸਿੱਖ ਨੇ ਅੱਗੋਂ ਜਵਾਬ ਦਿੱਤਾ ਲਮਸਤ ਸਾਧੂ ਨੂੰ, ਕਹਿਣ ਲੱਗੇ ਸੰਤ ਜੀ ਇਹ ਜਗਤ ਦੇ ਗੁਰੂ ਆਏ ਹੋਏ ਨੇ, ਐ ਜਗ ਗੁਰੂ, ਸਾਰੇ ਜਗਤ ਦੇ ਸਾਰੇ ਸੰਸਾਰ ਦੇ ਗੁਰੂ ਹਨ।
ਦਰਸ਼ਨ ਸਿੰਘ ਬਿਗਨ ਗਨ ਰੂ,
ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਨ੍ਹਾਂ ਦਾ ਉਤਾਰਾ ਹੋਇਆ ਇਸ ਜਗ੍ਹਾ ਦੇ ਉੱਤੇ, ਜਿਨ੍ਹਾਂ ਦੇ ਦਰਸ਼ਨ ਬੱਬਰ ਸ਼ੇਰ ਦੇ ਸਮਾਨ ਨੇ, ਔਰ ਜਿਨ੍ਹਾਂ ਦੇ ਦਰਸ਼ਨ ਕਰਕੇ ਪਾਪਾਂ ਰੂਪੀ ਹਿਰਨਾਂ ਨੂੰ ਭਾਜੜਾਂ ਪੈ ਜਾਂਦੀਆਂ ਨੇ। ਜਿਵੇਂ ਸ਼ੇਰ ਜਦੋਂ ਦਹਾੜਦਾ ਨਾ, ਤੇ ਸ਼ੇਰ ਦੀ ਦਹਾੜ ਸੁਣ ਕੇ ਹਿਰਨਾਂ ਨੂੰ ਭਾਜੜਾਂ ਪੈਂਦੀਆਂ, ਏਦਾਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਪਾਪ ਨੱਠ ਜਾਂਦੇ ਨੇ, ਪਾਪ ਨਸ ਜਾਂਦੇ ਹਨ।
ਅੰਮ੍ਰਿਤ ਬਾਕ ਸ਼ਰਵਨ ਪਟ ਪਾਨਾ,
ਕਹਿੰਦੇ ਜਦੋਂ ਇਹਨੇ ਅੰਮ੍ਰਿਤ ਬੋਲ ਸੁਣੇ ਨਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਉਤਰੇ ਨੇ, ਛੇਵੇਂ ਪਾਤਸ਼ਾਹ ਨੇ ਇੱਥੇ ਆ ਕੇ ਉਤਾਰਾ ਕੀਤਾ, ਇਹ ਗੱਲ ਜਦੋਂ ਸਾਧੂ ਅਲਮਸਤ ਨੇ ਆਪਣੇ ਕੰਨਾਂ ਨਾਲ ਸੁਣੀ, ਮਾਨੋ ਇਹ ਅੰਮ੍ਰਿਤ ਰੂਪੀ ਬੋਲ ਸੀ ਜਿਹੜੇ ਨੇ ਆਪਣੇ ਕੰਨਾਂ ਰੂਪੀ ਡੋਨਿਆਂ ਨਾਲ ਪੀਤੇ ਹਨ।
ਉਤੋਂ ਮ੍ਰਿਤਕ ਮਨ ਪਾਸਵ ਦਾਨਾ,
ਮਾਨੋ ਪਹਿਲਾਂ ਮਰਿਆ ਹੋਇਆ ਸੀ, ਮੁਰਦਾ ਸੀ, ਜਦੋਂ ਇਹ ਬੋਲ ਕੰਨਾਂ ਵਿੱਚ ਪਏ, ਗੁਰੂ ਹਰਗੋਬਿੰਦ ਸਾਹਿਬ ਆਏ ਨੇ, ਇਹ ਸੁਣਦਿਆਂ ਸਾਰ ਮਾਨੋ ਜਿਵੇਂ ਮੁਰਦੇ ਚ ਜਾਨ ਪੈ ਗਈ ਹੋਵੇ, ਜਿਵੇਂ ਮੁਰਦੇ ਚ ਜਿੰਦ ਪੈ ਗਈ ਹੋਵੇ, ਇਹਨੂੰ ਜੀਵਨ ਦੀ ਪ੍ਰਾਪਤੀ ਹੋ ਗਈ ਹੋਵੇ, ਏਦਾਂ ਕਹਿੰਦੇ ਖੁਸ਼ੀ ਹੋਈ।
ਧਾਏ ਧਰੈ ਹਰ ਪਦ ਵਿਚ ਲੰਤ,
ਬੜੀ ਕਾਹਲੀ ਦੇ ਨਾਲ ਦੌੜ ਕੇ ਆਪਣੇ ਪੈਰ ਕਾਹਲੀ ਨਾਲ ਪੁੱਟਦਾ ਹੈ ਸਾਧੂ ਅਲਮਸਤ। ਛੇਵੇਂ ਪਾਤਸ਼ਾਹ ਆਏ, ਜਿਨ੍ਹਾਂ ਦੀ ਮੈਂ ਆਰਾਧਨਾ ਕਰ ਰਿਹਾ ਸੀ ਬੜੇ ਲੰਮੇ ਸਮੇਂ ਤੋਂ, ਜਿਨ੍ਹਾਂ ਦੀ ਉਡੀਕ ਕਰ ਰਿਹਾ ਸੀ, ਉਹ ਆਪ ਦੀਨਾ ਬੰਧੂ ਸਤਿਗੁਰੂ ਜੀ ਆਏ ਨੇ। ਇਹ ਸੁਣਦਿਆਂ ਸਾਰ ਸਾਧੂ ਅਲਮਸਤ ਬੜੀ ਕਾਹਲੀ ਨਾਲ ਵਿਚਲਿਤ ਹੋ ਕੇ ਆਪਣੇ ਪੈਰ ਰੱਖਦਾ ਹੈ।
ਧਰਿਓ ਨ ਜਾਤ ਅਧਿਕ ਉਤਲਾਂਤ,
ਇੰਨਾ ਜ਼ਿਆਦਾ ਉਤਾਵਲਾ ਪਨ ਹੋਇਆ ਸਾਧੂ ਅਲਮਸਤ ਦੇ ਅੰਦਰ ਕਿ ਪੈਰ ਜ਼ਮੀਨ ਤੇ ਰੱਖੇ ਨਹੀਂ ਜਾਂਦੇ, ਕਾਹਲੀ ਨਾਲ ਪੈਰ ਪੁੱਟਦਾ ਪਰ ਪੈਰ ਜ਼ਮੀਨ ਤੇ ਨਹੀਂ ਟਿਕਦੇ।
ਉੱਥੇ ਖੜੇ ਗੁਰ ਸਹਿਜ ਸੁਭਾਏ,
ਇਹ ਚੱਲਦਾ ਦੌੜ ਕੇ ਕਾਹਲੀ ਨਾਲ ਕਦਮ ਪੁੱਟਦਾ ਕਿ ਉੱਡ ਕੇ ਹੀ ਜਾ ਮਿਲਾ, ਇੰਨਾ ਕਾਹਲਾ ਪਨ ਦੇ ਅੰਦਰ ਆਇਆ ਕਿ ਚੱਲ ਕੇ ਉੱਥੇ ਆਇਆ ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸੁੱਤੇ ਸਿੱਧ ਸੁਭਾਵਕ ਹੀ ਖਲੋਤੇ ਸਨ।
ਸ਼ਸਤਰ ਸ਼ਸਤਰ ਜੁੱਤ ਰਾਜ ਦੁੱਤ ਪਾਏ,
ਸਤਿਗੁਰਾਂ ਦੇ ਸਰੀਰ ਤੇ ਸੋਹਣੇ ਬਸਤਰ ਤੇ ਸ਼ਸਤਰ ਸਨ। ਲੰਮਾ ਪੈਂਡਾ ਤੈਅ ਕਰਕੇ ਆਏ ਸੀ, ਘੋੜੇ ਤੇ ਕੱਚਾ ਰਾਹ ਸੀ, ਇਸ ਕਰਕੇ ਸਰੀਰ ਤੇ ਮਿੱਟੀ ਘੱਟਾ ਵੀ ਮਹਾਰਾਜ ਛੇਵੇਂ ਪਾਤਸ਼ਾਹ ਦੇ ਪਿਆ ਹੋਇਆ ਸੀ। ਰੱਜ ਕਹਿੰਦੇ ਨੇ ਮਿੱਟੀ ਦੇ ਕਣਾਂ ਨੂੰ, ਮਿੱਟੀ ਦੇ ਕਣ ਮਹਾਰਾਜ ਛੇਵੇਂ ਪਾਤਸ਼ਾਹ ਦੇ ਕੱਪੜਿਆਂ ਬਸਤਰਾਂ ਤੇ ਪਏ ਹੋਏ ਸਨ।
ਪਦ ਅਰਬਿੰਦ ਮਿਰਦੁਲ ਕਟ ਲਾਲ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਕਮਲ ਬੜੇ ਕੋਮਲ ਲਾਲ ਸੁਰਖ, ਮਹਾਰਾਜ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨ ਹਨ।
ਤੇ ਉਪਾਨਿਆ ਮੈਂ ਤਿਸ ਕਾਲ,
ਸਤਿਗੁਰਾਂ ਨੇ ਉਹ ਪਵਿੱਤਰ ਪਾਵਨ ਚਰਨ ਜੋੜੇ ਚ ਪਾਏ ਹੋਏ ਸਨ, ਭਾਵ ਪੈਰਾਂ ਵਿਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋੜਾ ਪਾਇਆ ਹੋਇਆ ਤੇ ਖੜੇ ਹੋਏ ਸਨ।
ਪਹੁੰਚ ਸਮੀਪ ਦੰਡ ਸਮ ਪਰਿਓ,
ਸਾਧੂ ਅਲਮਸਤ ਦੌੜਿਆ ਆਇਆ, ਦੌੜ ਕੇ ਆ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਡਿੱਗ ਪਿਆ, ਏਦਾਂ ਡਿੱਗਾ ਜਿਵੇਂ ਜ਼ਮੀਨ ਤੇ ਡੰਡਾ ਡਿੱਗਦਾ ਹੈ। ਇਹਨੂੰ ਕਹਿੰਦੇ ਨੇ ਡੰਡ ਵਤ, ਜਿਹਦੇ ਬਾਰੇ ਜ਼ਿਕਰ ਆਉਂਦਾ ਨਾ ਗੁਰਬਾਣੀ ਚ ਡੰਡਾਉਤ ਬੰਦਨਾ, ਉਹ ਜਿਹੜੀ ਡੰਡਾਉਤ ਬੰਦਨ ਹੈ ਨਾ, ਡੰਡੇ ਵਤ ਡਿੱਗ ਕੇ ਮੱਥਾ ਟੇਕਣਾ, ਇਹ ਵੀ ਇੱਕ ਨਮਸਕਾਰ ਹੈ। ਡੰਡੇ ਵਤ ਡਿੱਗ ਕੇ ਇੱਕ ਅਸ਼ਟਾਂਗ ਡੰਡੋਤੀ ਹੁੰਦੀ ਹੈ ਜਿਹੜੀ ਆਪਾਂ ਕਰਦੇ ਹਾਂ ਆਮ ਕਰਕੇ, ਇਹਨੂੰ ਅਸ਼ਟਾਂਗ ਡੰਡੋਤ ਕਹਿੰਦੇ ਨੇ ਕਿ ਸਰੀਰ ਦੇ ਅੱਠ ਅੰਗ ਜ਼ਮੀਨ ਤੇ ਲੱਗਣ ਨੂੰ ਅਸ਼ਟਾਂਗ ਡੰਡੋਤ ਕਹਿੰਦੇ ਨੇ। ਔਰ ਜਿਸ ਪ੍ਰਕਾਰ ਨਾਲ ਡੰਡੇ ਵੱਤ ਡਿੱਗ ਕੇ ਨਮਸਕਾਰ ਕਰਨੀ ਨੂੰ ਡੰਡਾਉਤ ਬੰਦਨਾ ਕਹਿੰਦੇ ਨੇ। ਇਹ ਸਾਧੂ ਅਲਮਸਤ ਨੇ ਦੌੜ ਕੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਚਰਨਾਂ ਤੇ ਆ ਕੇ ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਨਮਸਕਾਰ ਕਰਦਿਆਂ ਡੰਡੇਵਤ ਡਿੱਗ ਪਿਆ ਹੈ।
ਭਰਿਓ ਪ੍ਰੇਮ ਤੇ ਦ੍ਰਿਗ ਜਲ ਢਰਿਓ,
ਪ੍ਰੇਮ ਨਾਲ ਹਿਰਦਾ ਗਦ ਗਦ ਹੋ ਰਿਹਾ, ਪਿਆਰ ਨਾਲ ਹਿਰਦਾ ਭਰਿਆ ਹੋਇਆ ਉਛਲਿਆ, ਉਹ ਪ੍ਰੇਮ ਨੇਤਰਾਂ ਵਿਚੋਂ ਜਲ ਬਣ ਕੇ ਬਹਿ ਟੁਰਿਆ। ਇੰਨਾ ਪਿਆਰ ਛੇਵੇਂ ਪਾਤਸ਼ਾਹ ਦਾ ਹਿਰਦੇ ਚ ਕਿ ਉਹ ਪ੍ਰੇਮ ਨੇਤਰਾਂ ਵਿਚੋਂ ਜਲ ਬਣ ਕੇ ਬਹਿ ਟੁਰਿਆ, ਅੱਖਾਂ ਪ੍ਰੇਮ ਦੇ ਜਲ ਨਾਲ ਭਰ ਆਈਆਂ ਹਨ।
ਪਦ ਰਜ ਲੇ ਸਿਰ ਮੁਖ ਪਰ ਲਾਏ, ਧੰਨ ਗੁਰੂ ਤੇਰੀ ਵਡਿਆਏ।
ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਦੀ ਧੂੜ ਲੈ ਕੇ ਨਾ, ਚਰਨਾਂ ਦੇ ਉੱਤੇ ਜਿਹੜੀ ਧੂੜ ਸੀ ਉਹ ਧੂੜ ਲੈ ਕੇ ਆਪਣੇ ਮੱਥੇ ਤੇ ਮੂੰਹ ਤੇ ਸਿਰ ਤੇ ਲਾਈ ਸਾਧੂ ਅਲਬਸਤ ਨੇ, ਤੇ ਸਿਰ ਮੂੰਹ ਤੇ ਧੂੜ ਲਾਉਂਦਿਆਂ ਕਹਿੰਦਾ ਗੁਰੂ ਧੰਨ, ਗੁਰੂ ਧੰਨ, ਗੁਰੂ ਤੇਰੀ ਵਡਿਆਈ ਧੰਨ। ਮਹਾਰਾਜ ਤੁਹਾਡੀ ਵਡਿਆਈ ਧੰਨ ਹੈ, ਇਹ ਸਤਿਗੁਰੂ ਜੀ ਤੁਸੀਂ ਧੰਨ ਹੋ, ਤੁਹਾਡੀ ਵਡਿਆਈ ਧੰਨ ਹੈ।
ਹੱਥ ਜੋੜ ਪਾ ਸਨਮੁਖ ਠੰਡ,
ਹੱਥ ਜੋੜ ਕੇ ਸਤਿਗੁਰਾਂ ਦੇ ਸਨਮੁਖ ਖਲੋ ਗਿਆ ਸਾਧੂ ਅਲਮਸਤ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਖਲੋ ਗਿਆ ਹੈ।
ਕਰਤ ਸੁਜਸ ਕੋ ਆਨੰਦ ਬਾਡੋ,
ਸਤਿਗੁਰਾਂ ਦਾ ਸੁਜਸ ਕਰਦਾ ਹੈ, ਮਹਾਰਾਜ ਜੀ ਦੀ ਵਡਿਆਈ ਕਰਦਾ ਹੈ। ਗੁਰੂ ਦਾ ਜਸ ਕਰਦਿਆਂ ਕਰਦਿਆਂ ਹਿਰਦੇ ਚ ਬੜਾ ਭਾਰੀ ਆਨੰਦ ਸਾਧੂ ਅਲਮਸਤ ਦੇ ਵੱਧ ਰਿਹਾ ਹੈ।
ਚੋਦਾ ਲੋਕਨ ਘੱਟ ਘੱਟ ਅੰਤਰ,
ਉਪਮਾ ਕਰਦਿਆਂ ਕਹਿੰਦਾ ਹੇ ਜਗਤ ਗੁਰੂ, ਹੇ 14 ਲੋਕਾਂ ਦੇ ਮਾਲਕ, ਘੱਟ ਘੱਟ ਦੀ ਜਾਣਨ ਵਾਲੇ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਮਹਾਰਾਜ ਤੁਸੀਂ ਘੱਟ ਘੱਟ ਦੇ ਅੰਦਰ ਦੀ ਜਾਣਨ ਵਾਲੇ ਹੋ।
ਸਭ ਸੁਧ ਜਾਣਤ ਸਦਾ ਨਿਰੰਤਰ,
ਸਦਾ ਨਿਰੰਤਰ ਇੱਕ ਰਸ ਹਰ ਜਗ੍ਹਾ ਤੇ ਵਿਆਪਕ, ਔਰ ਸਾਰਿਆਂ ਦੇ ਅੰਦਰ ਦੀ ਸੁਧ ਖਬਰ ਜਾਣਨ ਵਾਲੇ।
ਇੱਕ ਮਮ ਘੱਟ ਕੀ ਲੱਖ ਕਰ ਆਏ,
ਸਭ ਦੇ ਅੰਦਰ ਦੀ ਜਾਣਨ ਵਾਲੇ ਹੋ ਜਾਣਨਹਾਰ ਸਵਾਮੀ, ਕਿਹਦੇ ਹਿਰਦੇ ਚ ਕੀ ਵਰਤ ਰਿਹਾ, ਕਿਹਦੇ ਮਨ ਚ ਕੀ ਸੰਕਲਪ ਹੈ, ਕਿਹਦੇ ਹਿਰਦੇ ਚ ਕੀ ਫੁਰਨਾ ਕੀ ਮਨੋਰਥ ਹੈ ਤੁਸੀਂ ਜਾਣਦੇ ਹੋ। ਮਹਾਰਾਜ ਇੱਕ ਮੇਰੇ ਹਿਰਦੇ ਦੀ ਜਾਣ ਕੇ ਕਿ ਜੋ ਮੈਂ ਆਪਣੇ ਮਨ ਚ ਸੰਕਲਪ ਕੀਤਾ ਸੀ, ਮੇਰੇ ਹਿਰਦੇ ਦੀ ਮੇਰੇ ਮਨ ਦੀ ਜਾਣ ਕਰਕੇ,
ਨੈ ਅਚਰਜ ਤੁਮਰੇ ਬਣ ਆਏ,
ਆਪ ਜੀ ਨੇ ਕਿਰਪਾ ਕੀਤੀ ਮੇਰੇ ਹਿਰਦੇ ਦੀ ਜਾਣ ਕੇ ਤੁਸੀਂ ਚੱਲ ਕੇ ਆਏ ਹੋ, ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ, ਇਹ ਤਾਂ ਤੁਹਾਡਾ ਸੁਭਾਅ ਹੈ, ਤੁਸੀਂ ਤਾਂ ਸਾਰਿਆਂ ਦੇ ਅੰਦਰ ਦੀ ਜਾਣਦੇ ਹੋ। ਇੱਕ ਮੇਰੇ ਹਿਰਦੇ ਦੀ ਭਾਵਨਾ ਜਾਣ ਕੇ, ਪ੍ਰਣ ਜਾਣ ਕੇ ਤੁਸੀਂ ਚੱਲ ਕੇ ਆਇਓ ਮਹਾਰਾਜ, ਇਹ ਤੁਹਾਡੇ ਵਾਸਤੇ ਜਾਂ ਸਾਡੇ ਵਾਸਤੇ ਕੋਈ ਅਸਚਰਜਤਾ ਭਰੀ ਬਾਤ ਨਹੀਂ, ਇਹ ਹੀ ਤੁਹਾਨੂੰ ਬਣਾਉਂਦਾ।
ਸ਼ਕਤ ਅਨੰਤਨ ਕੇ ਬੜ ਸਾਗਰ,
ਅਨੰਤ ਸ਼ਕਤੀਆਂ ਦੇ ਵੱਡੇ ਸਮੁੰਦਰ ਹੋ, ਇੱਕ ਨਹੀਂ ਦੋ ਨਹੀਂ ਅਨੰਤ, ਅਨੰਤ ਦਾ ਮਤਲਬ ਹੈ ਜਿਹਦਾ ਕੋਈ ਅੰਤ ਨਹੀਂ ਹੈ। ਇੰਨੀਆਂ ਸ਼ਕਤੀਆਂ ਔਰ ਉਹਨਾਂ ਸ਼ਕਤੀਆਂ ਦੇ ਅਥਾਹ ਸਾਗਰ ਅਥਾਹ ਸਮੁੰਦਰ ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਹੋ।
ਦੇਵਨ ਦੇਵ ਉਜਾਗ ਨਾਗਰ,
ਤੁਸੀਂ ਦੇਵਾਂ ਦੇ ਦੇਵ ਹੋ, ਜਿਹੜੇ ਦੇਵਤੇ ਨੇ ਉਹਨਾਂ ਦੇ ਵੀ ਪੂਜਨੀਕ ਹੋ, ਸਾਰੇ ਸੰਸਾਰ ਵਿੱਚ ਉਜਾਗਰ ਹੋ। ਨਾਗਰ, ਨਾਗਰ ਕਹਿੰਦੇ ਨੇ ਸਿਆਣੇ ਨੂੰ, ਮਹਾਰਾਜ ਤੁਹਾਡੇ ਜੈਸਾ ਸੁਜਾਨ ਕੋਈ ਨਹੀਂ, ਤੁਹਾਡਾ ਤੁਹਾਡੇ ਜੈਸਾ ਸਿਆਣਾ ਸੂਝਵਾਨ ਕੋਈ ਨਹੀਂ ਹੈ।
ਨਿਰਨੇ ਕਰ ਤੁਮ ਮੈਂ ਗੁਨੇਰਾ, ਰਹੋ ਪ੍ਰੇਮ ਕੇ ਬਸੀ ਕਨੇਰਾ।
ਮਹਾਰਾਜ ਮੈਂ ਨਿਰਣੇ ਕਰਕੇ ਤੁਹਾਡੇ ਵਿੱਚ ਇੱਕ ਗੁਣ ਵੇਖਿਆ, ਗੁਣ ਤਾਂ ਤੁਹਾਡੇ ਚ ਬੇਅੰਤ ਨੇ, ਪਰ ਇੱਕ ਗੁਣ ਮੈਂ ਨਿਰਣੇ ਕਰਕੇ ਵੇਖ ਲਿਆ ਕਿ ਤੁਸੀਂ ਪ੍ਰੇਮ ਕਰਨ ਵਾਲਿਆਂ ਦੇ ਵਸ ਹੁੰਦੇ ਹੋ। ਜਿਹੜਾ ਪ੍ਰੇਮ ਕਰਦਾ, ਪ੍ਰੇਮ ਕਰਨ ਵਾਲਿਆਂ ਦੇ ਤੁਸੀਂ ਵਸ ਹੋ ਜਾਂਦੇ ਹੋ। ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਓਹਾ ਪ੍ਰੇਮ ਪਿਰੀ, ਮਹਾਰਾਜ ਤੁਸੀਂ ਪ੍ਰੇਮ ਦਾ ਸਰੂਪ ਹੋ। ਮੈਂ ਨਿਰਣੇ ਕਰਕੇ ਤੁਹਾਡਾ ਇਹ ਗੁਣ ਜਾਣ ਲਿਆ ਕਿ ਜਿਹੜੇ ਤੁਹਾਡੇ ਨਾਲ ਪ੍ਰੇਮ ਕਰਦੇ ਨੇ ਤੁਸੀਂ ਉਹਨਾਂ ਦੇ ਵਸ ਹੋ ਜਾਂਦੇ ਹੋ, ਪ੍ਰੇਮ ਕਰਨ ਵਾਲਿਆਂ ਦੇ ਅਧੀਨ ਹੋ ਜਾਂਦੇ ਹੋ। ਬਸੀ ਕਨੇਰਾ, ਪ੍ਰੇਮ ਕਰਨ ਵਾਲਿਆਂ ਦੇ ਪ੍ਰੇਮ ਦੇ ਵਸ ਹੁੰਦੇ ਹੋ।
ਪ੍ਰੀਤ ਦ੍ਰੋਪਦੀ ਕੀ ਲੱਕ ਸੱਚੇ,
ਜਿਵੇਂ ਦ੍ਰੋਪਦੀ ਦੀ ਪ੍ਰੀਤ ਸੱਚੀ ਜਾਣ ਕੇ, ਗੁਰਬਾਣੀ ਵਿੱਚ ਵੀ ਬਚਨ ਆਉਂਦਾ ਨਾ, ਪੁੰਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਛੀਨਤ ਵਸਤਰ ਦੀਨ ਬਹੁਸਾਜ। ਮਹਾਰਾਜ ਜਿਵੇਂ ਦ੍ਰੋਪਦੀ ਦੀ ਲਾਜ ਰੱਖੀ ਸੀ, ਭਾਈ ਗੁਰਦਾਸ ਜੀ ਨੇ ਵੀ ਲਿਖਿਆ ਕਿ ਕੇਸੋ ਅੰਦਰ ਸਭਾ ਦੁਸ਼ਾਸਨ ਹੈ, ਕੇਸੋ ਪਕੜ ਪੰਚਾਲੀ ਆਂਦੀ
ਮੱਥੇ ਵਾਲ।
ਉਸ ਵਕਤ ਕਹਿੰਦੇ ਉਹਦੀ ਆਬਰੂ ਜਿਹੜੀ ਸੀ ਡਾਵਾਂ ਡੋਲ ਹੋ ਗਈ, ਇੱਜ਼ਤ ਡਾਵਾਂ ਡੋਲ ਹੋ ਗਈ। ਦੁਰਯੋਧਨ ਵਰਗੇ ਪਾਪੀਆਂ ਨੇ ਹੁਕਮ ਸੁਣਾ ਦਿੱਤਾ ਇਹਦੀ ਆਬਰੂ ਲਾਹ ਦਿੱਤੀ ਜਾਵੇ। ਉਦੋਂ ਸਾਰਿਆਂ ਪਾਸਿਓਂ ਨਿਰਾਸ਼ ਹੋ ਕੇ ਉਹਨੇ ਇੱਕ ਪਰਮੇਸ਼ਰ ਦੀ ਪ੍ਰੀਤ ਕੀਤੀ ਤੇ ਕਹਿੰਦੇ ਪਰਮੇਸ਼ਰ ਦੀ ਪ੍ਰੀਤ ਕਰਨ ਕਰਕੇ ਉਹਦੇ ਅੰਦਰ ਦੀ ਸੱਚੀ ਪ੍ਰੀਤ ਜਾਣ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਵਸਤਰਾਂ ਦੇ ਕੱਪੜਿਆਂ ਦੇ ਕੋਟ ਕਿਲੇ ਉਸਾਰ ਦਿੱਤੇ ਔਰ ਉਹਦੀ ਆਬਰੂ ਨੀ ਲੱਥਣ ਦਿੱਤੀ।
ਭਈ ਦੀਨ ਮਨ ਬਿਨਾ ਉਬਾਚੇ,
ਦੀਨ ਹੋ ਕੇ ਦ੍ਰੋਪਦੀ ਨੇ ਬੇਨਤੀਆਂ ਕੀਤੀਆਂ, ਤਰਲੇ ਕੀਤੇ ਅਕਾਲ ਪੁਰਖ ਦੇ ਚਰਨਾਂ ਚ, ਹੇ ਅਕਾਲ ਪੁਰਖ ਹੁਣ ਮੇਰੀ ਪੱਤ ਤੇਰੇ ਹੱਥ ਵਿਚ ਹੈ, ਤੁਸੀਂ ਆਪ ਕਿਰਪਾ ਕਰਕੇ ਮੇਰੀ ਪੱਤ ਆਬਰੂ ਨੂੰ ਬਚਾਓ।
ਸਭਾ ਸ਼ਰੀਕਨ ਕੀ ਰਿਸ ਰਾਚੇ,
ਉਹਨੇ ਆਖਿਆ ਹੇ ਅਕਾਲ ਪੁਰਖ, ਇਹ ਸ਼ਰੀਕਾਂ ਦੀ ਸਭਾ ਹੈ, ਕੌਰਵਾਂ ਦੀ ਸਭਾ, ਸ਼ਰੀਕਾਂ ਦੀ ਸਭਾ ਹੈ, ਤੇ ਸ਼ਰੀਕਾਂ ਦੀ ਇਸ ਸਭਾ ਦੇ ਵਿਚ ਸਾਰੇ ਰਿਸ ਵਿਚ ਗੁੱਸੇ ਵਿਚ ਬੈਠੇ ਨੇ, ਕਿਸੇ ਨੂੰ ਮੇਰੀ ਇੱਜ਼ਤ ਨਾਲ ਕੋਈ ਵਾਹ ਵਾਸਤਾ ਨਹੀਂ।
ਬੇਮਰਯਾਦ ਕਰਨ ਕੋ ਬਾਚੇ,
ਇਹਨਾਂ ਸ਼ਰੀਕਾਂ ਨੇ ਮੈਨੂੰ ਬੇਮਰਯਾਦ ਕਰਨ ਵਾਸਤੇ ਹੁਕਮ ਕਰ ਦਿੱਤਾ ਹੈ।
ਪਰੀ ਸ਼ਰਨ ਰੱਛਿਆ ਤਬ ਜਾਚੇ, ਰਾਖੀ ਲਾਜ ਜਾਨ ਜਨ ਤਾਚੇ।
ਉਸ ਵਕਤ ਦ੍ਰੋਪਦੀ ਸ਼ਰਨ ਪੈ ਗਈ ਪਰਮੇਸ਼ਰ ਦੀ, ਅਕਾਲ ਪੁਰਖ ਦੀ ਸ਼ਰਨ ਪੈ ਗਈ ਤੇ ਸ਼ਰਨ ਪੈ ਕੇ ਪਰਮੇਸ਼ਰ ਕੋਲੋਂ ਰੱਖਿਆ ਮੰਗੀ ਕਿ ਵਾਹਿਗੁਰੂ ਮੇਰੀ ਰੱਖਿਆ ਕਰੋ, ਤੇ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਉਹਨੂੰ ਆਪਣਾ ਜਾਣ ਕੇ ਉਹਦੀ ਲਾਜ ਰੱਖ ਲਈ, ਉਹਨੂੰ ਆਪਣਾ ਜਾਣ ਕੇ ਉਹਦੀ ਲਾਜ ਰੱਖ ਲਈ, ਉਹਦੀ ਰੱਖਿਆ ਕਰ ਦਿੱਤੀ।
ਸੰਕਟ ਤੇ ਪ੍ਰਹਿਲਾਦ ਉਭਾਰਿਓ,
ਮਹਾਰਾਜ ਇਹ ਤੁਹਾਡਾ ਆਦਿ ਜੁਗਾਦੀ ਸੁਭਾਅ ਹੈ, ਤੇ ਮਹਾਰਾਜ ਉਹਦੇ ਤੋਂ ਵੀ ਪਹਿਲਾਂ ਵਿਚਾਰੀਏ ਤੇ ਪ੍ਰਹਿਲਾਦ ਦੇ ਉੱਤੇ ਕਿੱਡਾ ਵੱਡਾ ਸੰਕਟ ਸੀ, ਬਾਪ ਦੁਸ਼ਮਣ ਬਣਿਆ ਹੋਇਆ ਸੀ ਪ੍ਰਹਿਲਾਦ ਦਾ, ਇਹਨੂੰ ਜਾਨੋ ਮਾਰ ਦੇਣਾ, ਇਹਦੇ ਪ੍ਰਾਣ ਘਾਤ ਕਰ ਦੇਣੇ ਨੇ, ਇਹ ਮੇਰਾ ਸਭ ਤੋਂ ਵੱਡਾ ਦੁਖੀ ਹੈ, ਸਭ ਤੋਂ ਵੱਡਾ ਦੁਸ਼ਮਣ ਹੈ। ਕਹਿੰਦੇ ਪ੍ਰਹਿਲਾਦ ਨੂੰ ਬੜਾ ਵੱਡਾ ਭਾਰੀ ਸੰਕਟ ਪਿਆ ਹੋਇਆ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਚ ਪੈ ਗਿਆ ਪ੍ਰਹਿਲਾਦ, ਤੇ ਪਰਮੇਸ਼ਰ ਦੀ ਸ਼ਰਨ ਚ ਪਿਆ ਤੇ ਅਕਾਲ ਪੁਰਖ ਨੇ, ਵਾਹਿਗੁਰੂ ਨੇ, ਪਰਮੇਸ਼ਰ ਨੇ ਆਪਣੇ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ।
ਦੁੱਖ ਦੈਂਤ ਕੋ ਤਾਛਿਨ ਮਾਰਿਓ,
ਦੁੱਖ ਦੇਣ ਵਾਲਾ ਜਿਹੜਾ ਦਾਨਵ ਸੀ, ਦੁੱਖ ਦੇਣ ਵਾਲਾ ਰਾਖਸੀ ਹਰਨਾਕਸ਼ ਨਖੀ ਵਿਦਾਰਿਆ, ਆਪਣੇ ਹੱਥਾਂ ਦੇ ਨੂਹਾਂ ਨਾਲ ਉਸ ਪਾਪੀ ਦਾ ਪੇਟ ਚਾਕ ਕਰ ਦਿੱਤਾ, ਉਸ ਪਾਪੀ ਦਾ ਪੇਟ ਪਾੜ ਦਿੱਤਾ, ਚੀਰ ਦਿੱਤਾ, ਔਰ ਆਪਣੇ ਭਗਤ ਦੀ ਪੈਜ ਰੱਖ ਲਈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜਿਉ, ਧੁਰ ਤੋਂ ਰੱਖਦਾ ਆਇਆ ਰਾਮ, ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜਿਉ, ਹਰਨਾਕਸ਼ ਮਾਰ ਪਚਾਇਆ ਰਾਮ। ਇਹ ਮੁੱਢ ਤੋਂ ਆਪ ਜੀ ਦਾ ਸੁਭਾਅ ਹੈ, ਆਪਣੇ ਪਿਆਰੇ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ ਔਰ ਪਾਪੀ ਦਾਨਵ ਦਾ ਸੰਘਾਰ ਕੀਤਾ।
ਤਿਮ ਬੋ ਸਿੱਖਣ ਭਏ ਸਹਾਏ, ਮਹਾ ਬਿਗਨ ਤੇ ਲੀਨ ਬਚਾਏ।
ਇਸੇ ਤਰ੍ਹਾਂ ਮਹਾਰਾਜ ਆਪ ਜੀ ਨੇ ਬਹੁਤ ਸਾਰੇ ਸਿੱਖਾਂ ਦੀ ਸਹਾਇਤਾ ਕੀਤੀ। ਜਦੋਂ ਤੁਹਾਡੇ ਕਿਸੇ ਸਿੱਖ ਤੇ ਕੋਈ ਬਿਘਨ ਪਿਆ, ਤੁਹਾਡੇ ਕਿਸੇ ਸਿੱਖ ਤੇ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਆਈ ਤੇ ਸਿੱਖ ਨੇ ਗੁਰੂ ਦੀ ਅਰਾਧਨਾ ਕੀਤੀ, ਤੁਹਾਡੀ ਅਰਾਧਨਾ ਕੀਤੀ, ਤੇ ਤੁਸੀਂ ਪ੍ਰਤੱਖ ਰੂਪ ਹੋ ਕੇ ਵਰਤ ਕੇ ਆਪਣੇ ਸਿੱਖਾਂ ਦੀ ਸਹਾਇਤਾ ਕੀਤੀ। ਇੱਕ ਨਹੀਂ, ਸੈਂਕੜੇ ਸਿੱਖਾਂ ਦੀ ਆਪ ਜੀ ਨੇ ਸਹਾਇਤਾ ਕੀਤੀ ਹੈ।
ਕਰੀ ਤਿਲੋਕੇ ਕੀ ਤਲਵਾਰ, ਉਤੀ ਕਾਟ ਕੀ ਬਣ ਗਈ ਸਾਰ।
ਮਹਾਰਾਜ ਜੀ, ਭਾਈ ਤਲੋਕਾ ਕਾਬਲ ਚ ਰਹਿੰਦਾ ਸੀ ਤੇ ਭਾਈ ਤਲੋਕੇ ਦੇ ਹੱਥੋਂ ਮਰ ਗਿਆ ਇੱਕ ਹਿਰਨ, ਹਿਰਨੀ ਮਰ ਗਈ। ਮਨ ਚ ਆਇਆ ਵੀ ਗੁਰੂ ਸਾਹਿਬ ਨੇ ਕਿਹਾ ਸੀ ਹਿੰਸਾ ਨਹੀਂ ਕਰਨੀ, ਗਾਤਰੇ ਕਿਰਪਾਨ ਲੋਹੇ ਦੀ ਪਾਉਣ ਦੀ ਬਜਾਏ ਲੱਕੜੀ ਦੀ ਪਾ ਲਈ, ਚੁਗਲ ਖੋਰਾਂ ਨੇ ਚੁਗਲੀ ਕਰ ਦਿੱਤੀ, ਇਹਦੇ ਗਾਤਰੇ ਤਾਂ ਲੱਕੜੀ ਦੀ ਕਿਰਪਾਨ ਹੈ। ਸਭਾ ਦੇ ਵਿੱਚ ਨਵਾਬ ਨੇ ਆਖਿਆ ਆਪਣੀਆਂ ਆਪਣੀਆਂ ਕਿਰਪਾਨਾਂ ਕੱਢ ਕੇ ਵਿਖਾਓ। ਸਭ ਵਿਖਾਣ ਲੱਗੇ। ਹੁਣ ਭਾਈ ਤਲੋਕਾ ਸੋਚੇ ਵੀ ਮੇਰੀ ਲੱਕੜੀ ਦੀ ਕਿਰਪਾਨ ਵੇਖ ਕੇ ਨਵਾਬ ਮੈਨੂੰ ਸਜ਼ਾ ਦੇਵੇਗਾ। ਅਰਦਾਸ ਕੀਤੀ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ, ਮਹਾਰਾਜ ਕਿਰਪਾ ਕਰੋ ਆਪਣੇ ਸੇਵਕ ਦੀ ਹੁਣ ਰੱਖਿਆ ਕਰੋ। ਤੇ ਕਹਿੰਦੇ ਮਹਾਰਾਜ, ਹੁਣ ਉਹ ਸਿੱਖ ਕਹਿ ਰਿਹਾ ਮਹਾਰਾਜ ਜਿਵੇਂ ਭਾਈ ਤਲੋਕੇ ਦੀ ਰੱਖਿਆ ਕੀਤੀ ਤੁਸੀਂ, ਉਹਦੀ ਲੱਕੜੀ ਦੀ ਕਿਰਪਾਨ ਲੋਹੇ ਦੀ ਬਣਾ ਦਿੱਤੀ। ਜਦੋਂ ਮਿਆਨ ਚੋਂ ਕੱਢੀ ਤੇ ਲੱਕੜੀ ਦੀ ਕਿਰਪਾਨ ਨਹੀਂ, ਉਹਦੀ ਥਾਂ ਤੇ ਲੋਹੇ ਦੀ ਚਮਕਦੀ ਹੋਈ ਭਗਉਤੀ ਨਜ਼ਰ ਆਈ।
ਸਿੱਖ ਕੋ ਬਾਟ ਘਾਟ ਥੇ ਜੋਈ, ਕਰਿਓ ਸਭਾ ਮੈਂ ਪੂਰਨ ਸੋਏ।
ਲੱਕੜੀ ਦੀ ਕਿਰਪਾਨ ਲੋਹੇ ਦੀ ਬਣ ਗਈ। ਫਿਰ ਉਹ ਸਿੱਖ ਪਿੱਛੇ ਇਤਿਹਾਸ ਆਪ ਜੀ ਨੇ ਸੁਣਿਆ ਪੰਜਵੇਂ ਪਾਤਸ਼ਾਹ ਦੀ ਕਥਾ ਚ, ਜਿਹੜੇ ਸਿੱਖ ਦਾ ਵੱਟਾ 5 ਪੈਸੇ ਘੱਟ ਸੀ, ਪਰ ਉਹਨੂੰ ਨਹੀਂ ਸੀ ਪਤਾ ਵੀ ਘੱਟ ਹੈ। ਕਿਸੇ ਸ਼ਿਕਾਇਤ ਕਰ ਦਿੱਤੀ ਵੀ ਇਹ ਘੱਟ ਤੋਲਦਾ, 5 ਪੈਸੇ ਵੱਟਾ ਇਹਦਾ ਘੱਟ ਹੈ। ਜਦੋਂ ਤੋਲਿਆ ਉਹਨੇ ਆਖਿਆ, ਹੇ ਗੁਰੂ ਅਰਜਨ ਸਾਹਿਬ ਹੁਣ ਮੇਰੀ ਲਾਜ ਰੱਖੋ। ਇਧਰ ਮਹਾਰਾਜ ਪੰਜਵੇਂ ਪਾਤਸ਼ਾਹ ਨੇ 5 ਪੈਸੇ ਆਪਣੀ ਤਲੀ ਤੇ ਰੱਖ ਲਏ, ਕਦੇ ਸੱਜੇ ਪਾਸੇ ਰੱਖਦੇ, ਕਦੇ ਖੱਬੇ ਪਾਸੇ। ਜਿਹੜੇ ਪੱਲੜੇ ਚ ਪਾ ਕੇ ਉਹ ਵੱਟਾ ਤੋਲਿਆ ਜਾਂਦਾ ਮਹਾਰਾਜ ਜੀ, ਉਸੇ ਪਾਸੇ ਉਹ 5 ਪੈਸੇ ਤਲੀ ਚ ਫੜ ਲੈਂਦੇ। ਉਹਦਾ ਵੱਟਾ ਘੱਟ ਨਹੀਂ ਹੋਣ ਦਿੱਤਾ, ਉਹਨੂੰ ਪੂਰਾ ਕਰ ਦਿੱਤਾ। ਇਹ ਮਹਾਰਾਜ ਜੀ ਆਪ ਜੀ ਦਾ ਬਿਰਧ ਹੈ ਕਿ ਕਿਵੇਂ ਆਪ ਜੀ ਦੇ ਸਿੱਖਾਂ ਤੇ ਜਦੋਂ ਕੋਈ ਔਖਾ ਸਮਾਂ ਬਣਦਾ ਹੈ, ਵਿਪਤਾ ਦੀ ਘੜੀ ਆਉਂਦੀ ਹੈ, ਤੇ ਤੁਸੀਂ ਪ੍ਰਤੱਖ ਰੂਪ ਹੋ ਕੇ ਵਰਤ ਕੇ ਆਪਣੇ ਸਿੱਖਾਂ ਦੀ ਪੈਜ ਰੱਖਦੇ ਹੋ ਮਹਾਰਾਜ, ਇਹ ਤੁਹਾਡਾ ਆਦ ਜੁਗਾਦੀ ਮੁੱਢ ਦਾ ਸੁਭਾਅ ਤੇ ਬਿਰਧ ਹੈ।
ਖਲਟ ਰੂਪ ਸਿੱਖ ਭਏ ਸਾਏ।
6 ਗੁਰੂ ਸਾਹਿਬਾਨ ਆਪ ਜੀ 6ਵਾਂ ਜਾਮਾ, ਆਪ ਜੀ ਨੇ ਆਪਣੇ ਬੇਅੰਤ ਸਿੱਖਾਂ ਦੀ ਹੁਣ ਤੱਕ ਸਹਾਇਤਾ ਕੀਤੀ ਹੈ।
ਕਹਿ ਲੋ ਗਿਣੋ ਗਿਣੇ ਨਾ ਜਾਏ।
ਕਿੱਥੇ ਤੱਕ ਗਿਣਾ ਮਹਾਰਾਜ, ਇਹ ਤਾਂ ਮੈਨੂੰ 2-4 ਸਿੱਖਾਂ ਦੀ ਗੱਲ ਯਾਦ ਸੀ, ਮੈਂ ਕਹਿ ਦਿੱਤੀ, ਪਰ ਜਿੰਨੇ ਕੁ ਸਿੱਖਾਂ ਦੀ ਸਹਾਇਤਾ ਤੁਸੀਂ ਕੀਤੀ ਹੈ ਮਹਾਰਾਜ, ਮੈਂ ਉਹਨਾਂ ਦੀ ਗਿਣਤੀ ਨਹੀਂ ਕਰ ਸਕਦਾ, ਕਿੱਥੋਂ ਤੱਕ ਗਿਣ ਮਿਣ ਕੇ ਦੱਸਾਂ।
ਮੋਹੇ ਦੀਨ ਪਰ ਕਰਨਾ ਕਰਕੇ।
ਅੱਜ ਆਪ ਜੀ ਨੇ ਮੇਰੇ ਤੇ ਕਿਰਪਾ ਕੀਤੀ, ਮੈਂ ਵੀ ਆਪ ਜੀ ਦੇ ਚਰਨਾਂ ਦਾ ਸਿੱਖ ਦਾਸ ਹਾਂ, ਤੇ ਮੇਰੀ ਸਹਾਇਤਾ ਕਰਨ ਵਾਸਤੇ ਕੋਹਾਂ ਦਾ ਪੈਂਡਾ ਤੈਅ ਕਰਕੇ ਆਪ ਜੀ ਇੱਥੇ ਆਏ ਹੋ ਨਾਨਕ ਮੰਦਰ।
ਮਾਰਗ ਦੋਰੇ ਉਲੰਘਣ ਕਰਕੇ।
ਲੰਮਾ ਪੈਂਡਾ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਨਾਨਕ ਮਤੇ ਦਾ, ਤੇ ਆਪ ਜੀ ਇਤਨਾ ਲੰਮਾ ਪੈਂਡਾ, ਕਈ ਕੋਹਾਂ ਦਾ ਪੈਂਡਾ ਤੈਅ ਕਰਕੇ ਇੱਥੇ ਆਏ ਹੋ ਮਹਾਰਾਜ, ਮੈਂ ਗਰੀਬ ਦੀ ਰੱਖਿਆ ਕਰਨ ਵਾਸਤੇ, ਮੇਰੀ ਸਹਾਇਤਾ ਕਰਨ ਵਾਸਤੇ ਤੁਸੀਂ ਚੱਲ ਕੇ ਆਇਓ ਮਹਾਰਾਜ, ਇਹ ਕੋਈ ਅਸਚਰਜ ਬਾਤ ਨਹੀਂ ਹੈ।
ਭਏ ਸਹਾਇਕ ਅੰਤਰ ਜਾਮੇ, ਨਮੋ ਨਮੋ ਪਗ ਪਰ ਜਗ ਸਵਾਮੀ।
ਮੇਰੇ ਸਹਾਇਕ ਹੋਏ ਹੋ, ਅੰਤਰ ਜਾਮੀ ਹੋ, ਸਾਰਿਆਂ ਦੇ ਅੰਦਰ ਦੀ ਜਾਣਨ ਵਾਲੇ ਹੋ ਜਗਤ ਗੁਰੂ, ਆਪ ਜੀ ਦੇ ਚਰਨਾਂ ਚ ਮੇਰੀ ਨਮਾਮ ਹੈ, ਨਮਾਮ ਹੈ, ਨਮਾਮ ਹੈ, ਨਮਸਕਾਰ ਹੈ, ਨਮਸਕਾਰ ਹੈ, ਬਾਰ ਬਾਰ ਮਹਾਰਾਜ ਜੀ ਆਪ ਜੀ ਨੂੰ ਮੇਰੀ ਨਮਸਕਾਰ ਹੈ।
ਆਪਣੇ ਬਿਰਦ ਪ੍ਰਭ ਆਪ ਸੰਭਾਰੋ, ਸੇਵਕ ਕੇ ਨਿਜ ਕਾਜ ਸੁਧਾਰੋ।
ਮਹਾਰਾਜ ਤੁਸੀਂ ਆਪਣਾ ਬਿਰਦ ਆਪ ਸੰਭਾਲਦੇ ਹੋ, ਆਪਣੇ ਸੇਵਕਾਂ ਦੇ ਕਾਰਜ ਆਪ ਕਿਰਪਾ ਕਰਕੇ ਸਵਾਰਦੇ ਹੋ। ਜੈ ਜੈ ਕਾਜ ਕਿਰਤ ਸੇਵਕ ਕੇ, ਤਹਾਂ ਤਹਾਂ ਉਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਇਹ ਤੁਹਾਡਾ ਬਿਰਧ ਹੈ, ਜਿੱਥੇ ਜਿੱਥੇ ਵੀ ਤੁਹਾਡੇ ਕਿਸੇ ਸੇਵਕ ਦਾ ਕੋਈ ਕਾਰਜ ਅਟਕਦਾ ਹੈ, ਆਪ ਕਿਰਪਾ ਕਰਕੇ ਆਪਣੇ ਸੇਵਕਾਂ ਦੇ ਕਾਰਜ ਸਵਾਰ ਦਿਓ, ਤੁਹਾਡਾ ਬਿਰਦ ਹੈ।
ਇਤਿਆਦਕ ਬੋ ਕਰ ਕਰ ਬਿਨੈ।
ਇਤਿਆਦਕ ਬੜੀਆਂ ਬੇਨਤੀਆਂ ਕੀਤੀਆਂ ਸਾਧੂ ਅਲਮਸਤ ਨੇ ਮਹਾਰਾਜ, 6ਵੇਂ ਪਾਤਸ਼ਾਹ ਦੀ ਬੜੀ ਭਾਰੀ ਉਪਮਾ ਕੀਤੀ।
ਭਨੈ ਸੁਬੈਨ ਪ੍ਰੇਮ ਕੇ ਸਨ,
ਬੜੇ ਪਿਆਰ ਨਾਲ, ਬੜੀ ਪ੍ਰੀਤ ਨਾਲ, ਗੂੜੇ ਪਿਆਰ ਦੇ ਰੰਗ ਚ ਰੰਗਿਆ ਹੋਇਆ ਸਾਧੂ ਅਲਮਸਤ ਮਹਾਰਾਜ ਜੀ ਨੂੰ ਬੇਨਤੀਆਂ ਕਰ ਰਿਹਾ।
ਸ੍ਰੀ ਹਰਿ ਗੋਬਿੰਦ ਭਏ ਪ੍ਰਸੰਨ, ਕਯੋ ਸਿੱਖ ਤੋਂ ਐ ਅਨੰਨ।
ਇਹਦੇ ਕੋਲੋਂ ਬੇਨਤੀ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬੜੇ ਪ੍ਰਸੰਨ ਹੋਏ। प्रसन्न हो के जगत गुरु छेवें पातशाह महाराज जी बोले कहंदे सिखा तू अनिन सिख है। अनिन अनन सिख खालसा जी उन्हों कहंदे ने जड़ा अपना आप अपने गुरु नू समर्पण कर देवे, जिन्हू सिर्फ गुरु का भरोसा गुरु दी टेक रह जावे उन्हू अनन सिख कहंदे ने। महाराज जी कहंदे सिखा बाबा अलमस्त जी तुसी अनन सिख हो अनिन सिख हो।
गुर पर सिदक धार कर बैसे,
गुरु ते सिदक धार के गुरु ते भरोसा धार के इथे बैठे रहे।
मनोकामना लह न कैसे,
गुरु दा भरोसा धार के बैठे सी तुहाडी मनोकामना क्यों ना पूरी हुंदी। तुसी गुरु दा भरोसा जेड़े गुरु दा भरोसा धारदे ने उहनां दीआं कामनावां पूरीआं हुंदीआं, भरोसे वालिआं दे बेड़े बन्ने लगदे ने, जेड़े बेप्रतीते हुंदे ने उह डुब जांदे ने रस्ते च। जेड़े भरोसे वाले ने भरोसे वालिआं दे बेड़े पार उतरदे ने। महाराज जी कहिंदे सिखा तू भरोसा धार के बैठा सी गुरु ते, तेरी आसा तेरी मनोकामना पूरी क्यों ना हुंदी।
कहो अलमस्त गात कुछ रात,
महाराज जी कहंदे हां हुण बाबा अलमस्त जी ये दसो भी राजी खुशी हो, शरीर ठीक है। महाराज सच्चे पातशाह बाबे अलमस्त नूं पुछदे ने
किम कन पाटे किए उत्पात,
ये दसो भी इना कन पाटे योगियां ने उत्पात किवें कीता, इत्थे इत्थे जिहड़ा इना ने उत्पात कीता उपद्रव कीता योगियां ने, इना कन पाटे योगियां ने जिहड़ा उपद्रव कीता है ओ किवें कीता हुण ओ सानू दसो।
प्रभ जी सुनो कृपा तुम पाए कुशल शरीर ऐ सुखदाए।
बाबा अलमस्त जी अगों बोले कहंदे सतगुरु जी तुहाडी कृपा पा के मेरा शरीर कुशल है, शरीर नू कोई रोग नहीं, शरीर बिलकुल कुशल आनंद है, तुहाडी दया है तुहाडी कृपा है।
मत्सर पावक अति योगीन,
हुण इन्हां योगियां दी सुनो जिहड़ा ने उत्पात कीता। महाराज ये जिहड़े योगी ने ए ईरखा दी अग च सड़दे ने, इन्हां अंदर बड़ी भारी मत्सर है, ईरखा दी अग दे विच योगी सड़दे हन।
जरै सदा उर शांत बईन,
हर वेले ईरखा द्वैश बखीली दी अग च सड़दे, इन्हां दा कदे मन शांत ही नहीं हुंदा। हालांकि इन्हां जप तप करदे ने पर एहो जे ईरखालू ने योगी कि इन्हां दा मन हर वेले ईरखा दी अग दे विच सड़दा है, कदे शांति नहीं हुंदी इन्हां दे मन नूं।
चल दल जा रियो अगन लगाए,
इन्हां ने इन्ना ज्यादा वड्डा उत्पात कीता है कि आ जिहड़ा चल दल कहिंदे ने पिप्पल दे दरख्त नूं। महाराज आ जिहड़ा पिप्पल दा दरख्त है, इस पिप्पल दे दरख्त दी इन्हां ने बेअदबी कीती, इहदे थले बालण रख के इहनूं अग ला दित्ती।
ममता आसन को दे उठाए,
पहला मैं इसे जगह ते आसन रखिया सी ते इना ने जबरदस्ती मेरा आसन उथो चुक के मैनू धक्के मार के उथो कढ़िया, ते फिर गुरु नानक साहब दे चिन्ह वाला निशानी वाला जेड़ा पिपल सी ओ इना ने अग ला के साड़ दिता है।
करी अवग्या इस्ते आत बो अपवाद कयो कर बाद,
इलावा इन्हां ने होर भी बड़ी अवग्या कीती, बड़े बड़े अपवाद गुरु साहब दी शान दे खिलाफ कहे ने, इन्हां ने बड़े बड़े भैड़े बोल कबोल अपने मुंह तो गुरु नानक साहब दे खिलाफ कहे हन।
सुन सतगुर ने धीरज दीन,
जदों साध अलमस्त ने सारी गल दसी छेवें पातशाह नूं ते सुन के गुरु हरगोबिंद साहब ने इस नूं धीरग दिता।
पूरै कामना तोए प्रवीन,
महाराज जी कहंदे सिखा तेरी कामना पूरी करांगे, जो तेरी इच्छा है ना कि ए महाराज गुरु नानक साहब दी निशानी कायम रहे, ए असी हुण तेरी मन दी भावना जरूर पूरी करांगे।
हुण सतगुर इत फर्श डसाए,
महाराज जी दा हुक्म प्राप्त करदे आं क्योंकि सतगुरु जी हाले खलोते ही सन घोड़े तों लथ के, तो सिखां सेवकां ने महाराज जी दे बैठण वास्ते सिखां दे बैठण वास्ते सोहणे फर्श गलीचे ਵਿਛਾਈ ਜਿਹੜੀ ਹੈ ਉਹ ਵਿਛਾਈ ਹੈ।
ਬੈਠ ਸਰਬ ਰਜ ਕੋ ਚੜਵਾਏ,
ਸਤਿਗੁਰਾਂ ਨੇ ਆਸਣ ਤੇ ਬਹਿ ਕੇ ਸਰੀਰ ਤੇ ਜਿਹੜਾ ਮਿੱਟੀ ਘੱਟਾ ਪਿਆ ਸੀ ਕੱਪੜਿਆਂ ਵਸਤਰਾਂ ਤੇ ਉਹਨੂੰ ਚੰਗੀ ਤਰ੍ਹਾਂ ਚੜਵਾਇਆ ਹੈ।
ਸ਼ਸਤਰ ਉਤਾਰ ਬਿਰਾਜਿਤ ਬਏ,
ਮਹਾਰਾਜ ਜੀ ਨੇ ਆਪਣੇ ਸ਼ਸਤਰ ਲਾ ਕੇ ਸਰਾਣੇ ਤੇ ਰੱਖੇ ਨੇ, ਉੱਚੇ ਥਾਂ ਤੇ ਰੱਖੇ ਹਨ।
ਅਟਨ ਚੌਂਦੀ ਛਡੇਰਾ ਕਏ,
ਮਹਾਰਾਜ ਜੀ ਆਪਣੇ ਆਸਣ ਤੇ ਬਿਰਾਜੇ ਨੇ। ਇਧਰ ਸਤਿਗੁਰਾਂ ਦੇ ਨਾਲ ਜਿੰਨੇ ਸੁਪਟ ਸੂਰਮੇ ਆਏ ਸਨ ਸਭ ਨੂੰ ਜਿੱਥੇ ਜਿੱਥੇ ਜਗ੍ਹਾ ਮਿਲੀ ਮਹਾਰਾਜ ਜੀ ਦੇ ਹੁਕਮ ਨਾਲ ਸਭ ਨੇ ਆਪੋ ਆਪਣੀਆਂ ਥਾਵਾਂ ਤੇ ਡੇਰਾ ਕੀਤਾ ਹੈ।
ਅਰੇ ਤ੍ਰਿਣ ਗਣ ਸੇਵਕ ਲਿਆਏ,
ਸੇਵਾਦਾਰ ਗਏ ਦੌੜ ਕੇ ਘੋੜਿਆਂ ਵਾਸਤੇ ਘਾਹ ਪੱਠਾ ਖੋਤਰ ਕੇ, ਨੇੜੇ ਤੇੜੇ ਜਿਹੜੇ ਖੇਤ ਸਨ ਉਥੋਂ ਘਾਹ ਪੱਠਾ ਖੋਤ ਕੇ ਲੈ ਆਏ ਹਨ।
ਚਾਰੇ ਹੈਨ ਜ਼ੀਨ ਉਤਰਾਏ,
ਘੋੜਿਆਂ ਦੀਆਂ ਕਾਠੀਆਂ ਲਾ ਕੇ ਤੰਗਾਂ ਢਿੱਲੀਆਂ ਕਰਕੇ ਘੋੜਿਆਂ ਨੂੰ ਬੰਨਿਆ, ਉਹਨਾਂ ਦੀ ਮਾਲ ਸ਼ਾਦਕ ਘੋੜਿਆਂ ਦੀ ਕਰਨ ਲੱਗੇ, ਘਾਹ ਪੱਠਾ ਪਾ ਕੇ ਘੋੜਿਆਂ ਨੂੰ ਚਾਰਿਆ ਹੈ।
ਗ੍ਰਾਮਨ ਤੇ ਗਨ ਰਸਤ ਮੰਗਾਏ,
ਤੇੜੇ ਤੇੜੇ ਜਿਹੜੇ ਪਿੰਡ ਸੀ ਰਸਤਾ ਬਸਤਾ ਮੰਗਾ ਲਈਆਂ ਮਾਇਆ ਦੇ ਕੇ। ਸਤਿਗੁਰ ਆਖਿਆ ਭਾਈ ਰਸਤ ਬਸਤ ਖਰੀਦ ਕੇ ਲੈ ਆਓ, ਪਿੰਡਾਂ ਦੇ ਵਿੱਚੋਂ ਰਸਤਾ ਆਦਿਕ ਖਰੀਦ ਕੇ ਸਿੱਖ ਲੈ ਆਏ ਨੇ।
ਲਾਗੇ ਕਰਨ ਦੇਗ ਮਨ ਬਾਏ,
ਮਨ ਭਾਉਂਦੀ ਦੇਗ ਕਰਨ ਲੱਗੇ, ਲੰਗਰ ਪ੍ਰਸ਼ਾਦਾ ਸਿੱਖ ਤਿਆਰ ਕਰਨ ਲੱਗੇ। ਜਦੋਂ ਰਸਤਾ ਬਸਤਾ ਆ ਗਈਆਂ,
ਖਸ਼ਟ ਘੜੀ ਦਿਨ ਬਾਕੀ ਰਹੇ, ਆਨੋ ਨਿਰਮਲ ਜਲ ਗੁਰ ਕਏ।
ਕੁਝ ਸਮਾਂ ਸਤਿਗੁਰਾਂ ਨੇ ਆਰਾਮ ਕੀਤਾ, ਲੰਗਰ ਪ੍ਰਸ਼ਾਦਾ ਛਕ ਕੇ, ਛੇ ਕ ਘੜੀਆਂ ਦਿਨ ਬਾਕੀ ਰਹਿੰਦਾ ਸੀ। ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ, ਕਹਿੰਦੇ ਜਾਓ ਭਾਈ ਜਲ ਲੈ ਕੇ ਆਓ। ਹੁਕਮ ਕੀਤਾ ਕਿ ਨਿਰਮਲ ਤੇ ਪਵਿੱਤਰ ਜਲ ਲੈ ਕੇ ਆਓ।
ਕਰ ਪਗ ਬਦਨ ਪਖਾਰਨ ਕੀਨੇ,
ਛੇ ਕ ਘੜੀਆਂ ਦਿਨ ਰਹਿੰਦਾ ਸੀ। ਮਹਾਰਾਜ ਜੀ ਨੇ ਜਲ ਮੰਗਾਇਆ, ਜਲ ਦੇ ਨਾਲ ਮਹਾਰਾਜ ਜੀ ਨੇ ਹੱਥ ਪੈਰ ਧੋਏ ਨੇ, ਚਿਹਰਾ ਮਹਾਰਾਜ ਸੱਚੇ ਪਾਤਸ਼ਾਹ ਨੇ ਜਲ ਨਾਲ ਧੋਇਆ ਹੈ।
ਹੁਣ ਮੱਜਣ ਜਲ ਤੇ ਮਲਹੀਨੇ,
ਫਿਰ ਮਹਾਰਾਜ ਜੀ ਨੇ ਜਲ ਨਾਲ ਇਸ਼ਨਾਨ ਕੀਤਾ। ਪਹਿਲਾਂ ਹੱਥ ਪੈਰ ਧੋ ਕੇ ਚੰਗੀ ਤਰ੍ਹਾਂ ਚਿਹਰਾ ਧੋ ਕੇ, ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਜਲ ਦੇ ਨਾਲ ਇਸ਼ਨਾਨ ਕੀਤਾ।
ਵਸਤਰ ਪੈਰ ਤਨ ਹੈ ਕਰ ਨਿਆਰੇ,
ਸੋਹਣੇ ਸਾਫ ਵਸਤਰ ਕੱਪੜੇ ਮਹਾਰਾਜ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
ਕਹੋ ਚਲੋ ਗੁਰਥਾਨ ਨਿਆਰੇ,
ਇਹਨਾਂ ਨੂੰ ਨਾਲ ਜਿੰਨੇ ਸਿੱਖ ਸੀ ਉਹ ਵੀ ਤਿਆਰ ਹੋ ਗਏ। ਮਹਾਰਾਜ ਜੀ ਨੇ ਹੁਕਮ ਕੀਤਾ, ਚਲੋ ਭਾਈ ਚੱਲ ਕੇ ਗੁਰੂ ਨਾਨਕ ਸਾਹਿਬ ਦੇ ਸਥਾਨ ਦੇ ਦਰਸ਼ਨ ਕਰੀਏ, ਜਿੱਥੇ ਕਿਉਂਕਿ ਸਤਿਗੁਰਾਂ ਨੇ ਬਾਹਰ ਉਤਾਰਾ ਕੀਤਾ ਸੀ। ਕਹਿੰਦੇ ਚਲੋ ਭਾਈ ਚੱਲ ਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਦੇ ਸਥਾਨ ਦੇ ਦਰਸ਼ਨ ਕਰੀਏ, ਜਿੱਥੇ ਯੋਗੀਆਂ ਨੇ ਕਬਜ਼ਾ ਕੀਤਾ ਹੋਇਆ ਹੈ।
ਭਇਓ ਸੰਗ ਅਲਮਸਤ ਬਤਾਵਤ, ਇਹ ਥਲ ਪਿਕੋ ਮਹਾ ਛਬ ਪਾਵਤ।
ਬਾਬਾ ਅਲਮਸਤ ਜੀ ਨਾਲ ਨਾਲ ਜਾ ਰਹੇ ਨੇ, ਉਹ ਦੱਸਦੇ ਜਾ ਰਹੇ ਨੇ ਮਹਾਰਾਜ ਇਹ ਸਤਿਗੁਰਾਂ ਦਾ ਸਥਾਨ ਹੈ, ਇੱਥੇ ਸਤਿਗੁਰਾਂ ਦੇ ਚਰਨ ਪਏ, ਇੱਥੇ ਮਹਾਰਾਜ ਜੀ ਨੇ ਬੈਠ ਕੇ ਆਹ ਕੌਤਕ ਕੀਤਾ। ਏਦਾਂ ਬਾਬਾ ਅਲਮਸਤ ਜੀ ਉਹ ਸਾਰੀ ਜਗ੍ਹਾ ਦਾ ਜਿਹੜਾ ਇਤਿਹਾਸ ਹੈ ਗੁਰੂ ਨਾਨਕ ਸਾਹਿਬ ਦੇ ਨਾਲ ਜੁੜਿਆ ਹੋਇਆ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੱਸ ਰਹੇ ਨੇ।
ਸੁਣ ਪਿਕ ਰਾਵਰ ਕੋ ਆਗਮਨ, ਭੱਜ ਗਏ ਯੋਗੀ ਤਜ ਭਵਨ।
ਅਲਮਸਤ ਨੇ ਦੱਸਿਆ ਮਹਾਰਾਜ ਪਹਿਲਾਂ ਇੱਥੇ ਸਾਰੇ ਯੋਗੀਆਂ ਨੇ ਕਬਜ਼ਾ ਕੀਤਾ ਹੋਇਆ ਸੀ, ਯੋਗੀ ਰਹਿੰਦੇ ਸੀ ਇਸ ਜਗ੍ਹਾ ਤੇ, ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਤੁਸੀਂ ਆ ਗਏ ਹੋ ਤੇ ਮਹਾਰਾਜ ਵੇਖੋ ਯੋਗੀ ਕਿੰਨੇ ਸ਼ਾਤਰ ਨੇ, ਉਹ ਆਪਣਾ ਆਪ ਬਚਾਉਣ ਵਾਸਤੇ ਜਗ੍ਹਾ ਛੱਡ ਕੇ ਦੌੜ ਗਏ ਨੇ, ਨਹੀਂ ਤਾਂ ਪਹਿਲਾਂ ਉਹਨਾਂ ਦਾ ਇਸ ਜਗ੍ਹਾ ਤੇ ਕਬਜ਼ਾ ਸੀ, ਇੱਥੇ ਮੈਨੂੰ ਵੜਨ ਨਹੀਂ ਸੀ ਦਿੰਦੇ ਅੰਦਰ। ਮਹਾਰਾਜ ਹੁਣ ਆਪ ਜੀ ਦਾ ਆਗਮਨ ਜਾਣ ਕਰਕੇ ਉਹ ਯੋਗੀ ਜਗ੍ਹਾ ਛੱਡ ਕੇ ਦੌੜ ਗਏ ਨੇ।
ਇਸ ਥਲ ਚਲ ਦਲ ਦਲ ਕਲ ਹਰੀਅਲ, ਜੋਗਣ ਦੁਸ਼ਟ ਅਵਗਿਆ ਕਰੀਅਨ।
ਸਿੱਖ ਨੇ ਦੱਸਿਆ ਮਹਾਰਾਜ ਆਹ ਜਿਹੜਾ ਪਿੱਪਲ ਦਾ ਦਰਖਤ ਹੈ ਇਹ ਗੁਰੂ ਨਾਨਕ ਸਾਹਿਬ ਦਾ ਹੈ, ਇਹਨੂੰ ਗੁਰੂ ਨਾਨਕ ਸਾਹਿਬ ਨੇ ਆਪਣੇ ਹੱਥ ਦੇ ਨਾਲ ਬੰਨ ਕੇ ਰੱਖਿਆ ਸੀ ਤੇ ਮਹਾਰਾਜ ਜੀ ਦੇ ਹੱਥ ਦਾ ਨਿਸ਼ਾਨ ਵੀ ਇਸ ਪਿੱਪਲ ਤੇ ਲੱਗਾ, ਮੈਂ ਵੇਖਿਆ, ਮੈਂ ਦਰਸ਼ਨ ਕੀਤੇ ਨੇ। ਪਰ ਮਹਾਰਾਜ ਯੋਗੀਆਂ ਨੇ ਵੇਖੋ ਇਹਦੀ ਕਿੰਨੀ ਬੇਅਦਬੀ ਕੀਤੀ ਹੈ, ਇਹ ਹਰਾ ਭਰਾ ਸੀ ਪਿੱਪਲ ਦਾ ਦਰਖਤ, ਪਰ ਯੋਗੀਆਂ ਨੇ ਇਹਨੂੰ ਅੱਗ ਲਾ ਕੇ ਇਹਨੂੰ ਸਾੜਿਆ ਹੈ।
ਮੁਝ ਤੇ ਪ੍ਰਥਮ ਲਖਿਓ ਤੁਮ ਆਏ, ਦੇਖ ਰਹੇ ਹੋ ਥਲ ਤਿਆਗ ਪਲਾਏ।
ਯੋਗੀਆਂ ਨੇ ਇਸ ਜਗ੍ਹਾ ਦੀ ਬੜੀ ਬੇਅਦਬੀ ਕੀਤੀ ਹੈ, ਵਗਿਆ ਕੀਤੀ ਹੈ, महाराज मेरे तो पहला उन्हां योगियां नूं पता लग गया कि तुसीं आए हो, इस करके वह जिन्ने दुष्ट योगी सन ए जगह त्याग के चेथों भज गए ने नठ गए ने।
एथे नल को तरु बच रहे हो अजमत मैं तिस पर हित लयो।
महाराज जी इथे ए पिपल दा दरखत है, इथों कुछ दूरी ते एक फेनल, फेनल कहंदे ने रीठिया नूं, एक रीठिया दा दरखत है ओ बचिया होया, ओदे विच गुरु नानक साहब दी प्रतख अजमत प्रतख करा मात महाराज जी वरतदी है कि उस रीठे दा एक पासा जिहड़ा जिधर गुरु नानक साहब बैठे सी ओदा एक पासे दे जिहड़े रीठे ने ओ मिठे ने, ते जेडे पासे सिद्ध बैठे सी उस पासे दे रीठे कौड़े ने। इको दरखत नूं दो तरका प्रकार दे रीठे लगदे ने, एक पासे मिठे दूजे पासे कौड़े ने। गुरु नानक साहब दी ओ अजमत महाराज जी उस रीठे दे दरखत विच अज भी नजर आउंदी है।
एक सिकंद के माधुर फल जित दे श्री नानक थिर थल।
उस रीठे दे दरखत दे एक सिकंद एक टाणे दे जेड़े फल दे मिठे ने, अज भी जेड़ियां संगतां जांदियां दर्शन करदियां ने कि एक पासे दे जेड़े दरखत दे रीठे दे फल दे उह अज भी मिठे ने, गुरु साहब दी प्रतख कला। हालांकि रीठे कौड़े जहर हुंदे ने, उस दरखत दा दूजा टाणा उहदे नालों रीठे तोड़ो ते उह खाण विच कौड़े ने, ते जिधर गुरु नानक साहब बैठे सी उस पासे दे जेड़े रीठे ने उह अज भी मिठे ने।
दुतिया डार के फल है कौड़े जिस ते गोरख आद सिद्ध होरे।
महाराज उस रीठियां दे दूजे पासे दे जेड़े रीठे ने जिधर गोरख नाथ वर्गे सिद्ध बैठे सन उह कौड़े ने, जिस करके जेड़े सिद्ध सन योगी सन उह सारे गुरु नानक साहब अगे हौले पै गए जदों महाराज जी ने एहो जी कला उन्हां नूं प्रगट करके विखाई।
श्री हर गोविंद सुनियो प्रसंग तीज दई बनै तिम रंग।
जदों बाबे अलमस्त कोलों ये सारा इतिहास महाराज छेवें पातशाह ने सुनिया ते सुन के महाराज जी कहंदे सिखा फिकर ना कर, हौसला रख, जेड़ा रंग इत्थे पहला सी उसे तरह दा बन जाएगा। उसे तरह की कला गुरु साहब दी गुरु नानक साहब दी इत्थे प्रतख रूप च प्रगट होवेगी।
तहां फर्च सत गुरु करायो बैठ सबन दीवान लगायो।
गुरु नानक साहब ने उसे जगह ते आके फर्श डसाया, गुरु हरगोबिंद साहब ने जिथे गुरु नानक साहब दा स्थान सी ना, अज महाराज जी ने उसे जगह ते फर्श सजाया, फर्श लगवाया, दीवान सजाया है।
सौदर की चौकी थिर सुने जिस मैं महिमा गुर हर पनी।
उथे बह के महाराज जी ने सौदर दी चौकी दा जाप सुनिया, श्री रह राज साहब दे पाठ संध्या समय दा जेड़ा दीवान सी गुरु नानक साहब दे स्थान ते महाराज जी ने सजाया छेवें पातशाह ने, और सोदर दी चौंकी बह के सुनी जेदे च गुरु ते परमेश्वर दी महिमा है।
दोएरा पद सोदर अरदास भी सबन निवायो सीत।
सोदर राज साहब दा पाठ होया ते पाठ तो बाद अरदास कीती, अरदास करके सब ने शीस नवाया, गुरु नानक साहब दा ध्यान धार के सब ने शीस चुकाया है।
श्री हर गोविंद चंद जी गुर समरथ जगदीश।
गुरु हरगोबिंद साहब सच्चे पातशाह जो सर्व कला समरथ ने, सारे जगत दे ईश्वर मालक स्वामी ने।
चौपई चल दल प्रथम सतुल चै करियो दल सो कलत तो जी मारियो।
धन गुरु हरगोबिंद साहब जी महाराज जेड़ा ए पिपल दा दरखत है उन्हूं पहला वर्गा हरा भरा करना चाहुंदे, क्योंकि सड़ चुका सी, सुक चुका सी, अग जो लाई सी सिद्धा ने नू। महाराज जी इस पिपल दे दरखत नू पहला वांगर हरा भरा करना चाहुंदे ने, पत्तियां समेत ए लगरां समेत महाराज जी इस पिपल दे दरखत नू सुशोभित करना चाहुंदे हन।
निर्मल जल पावन अनवावा कह कर कुंकम को कसवावा।
सतगुरां ने हुक्म कीता भाई जाओ निर्मल जल लैके आओ। महाराज जी ने निर्मल ते पवित्र जल मंगाया, ਹੁਕਮ ਕੀਤਾ ਵੀ ਇਹਦੇ ਵਿੱਚ ਕੁੰਕਮ ਚੰਦਨ ਆਦਿਕ ਜਿਹੜੀਆਂ ਵਸਤੂਆਂ ਨੇ ਉਹ ਘਸ ਕੇ ਇਸ ਪਾਣੀ ਦੇ ਵਿੱਚ ਮਿਲਾ ਦਿਓ।
ਆਪ ਖਰੇ ਹੋਏ ਕਰਮੈ ਧਾਰਿਓ ਸਤ ਨਾਮ ਮੁੱਖ ਮੰਤਰੀ ਉਚਾਰਿਓ।
ਉਸ ਜਲ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਕੁੰਕਮ ਚੰਦਨ ਆਦਿਕ ਵਿੱਚ ਮਿਲਾ ਕੇ ਨਾ ਤੇ ਉਹ ਜਲ ਆਪਣੇ ਹੱਥ ਚ ਲੈ ਕੇ ਬੁੱਕ ਦੇ ਵਿੱਚ ਲਿਆ ਔਰ ਬੁੱਕ ਦੇ ਵਿੱਚ ਲੈ ਕੇ ਸਤਿਗੁਰਾਂ ਨੇ ਉਸ ਜਲ ਦਾ ਛਿੱਟਾ ਪਿੱਪਲ ਦੇ ਦਰਖਤ ਦੇ ਉੱਤੇ ਮਾਰਿਆ ਤੇ ਮੂੰਹ ਤੋਂ ਆਖਿਆ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ।
ਪਵਿੱਤਰ ਪਾਵਨ ਨਾਮ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖ ਤੋਂ ਉਚਾਰਨ ਕੀਤਾ ਹੈ।
ਨਿਜ ਕਰਤੇ ਛਿੜਕਨ ਕੋ ਕੀਨ ਤਛਿਨ ਨਿਕਸਿਓ ਦਿਵਤ ਨਵੀਨ।
ਆਪਣੇ ਹੱਥਾਂ ਦੇ ਨਾਲ ਸਤਿਗੁਰਾਂ ਨੇ ਸਾਰੇ ਪਿੱਪਲ ਦੇ ਦਰਖਤ ਦੇ ਉੱਤੇ ਜਲ ਦੇ ਛਿੱਟੇ ਮਾਰੇ ਤੇ ਜਦੋਂ ਜਲ ਦੇ ਛਿੱਟੇ ਮਾਰੇ ਛਿੱਟੇ ਮਾਰਨ ਦੀ ਦੇਰੀ ਸੀ ਸੜਿਆ ਤੇ ਸੁੱਕਾ ਹੋਇਆ ਉਹ ਪਿੱਪਲ ਦਾ ਦਰਖਤ ਮੁੜ ਕੇ ਫੇਰ ਹਰਾ ਭਰਾ ਹੋ ਗਿਆ। ਕਹਿੰਦੇ ਜਿਵੇਂ ਨਵਾਂ ਪੈਦਾ ਹੋਇਆ ਹੋਵੇ ਧਰਤੀ ਚੋਂ ਏਦਾਂ ਦੀ ਸਬਜਾਈ ਏਦਾਂ ਦੀ ਹਰਿਆਵਲ ਉਸ ਪਿੱਪਲ ਦੇ ਦਰਖਤ ਦੇ ਉੱਤੇ ਨਜ਼ਰ ਆਉਣ ਲੱਗੀ।
ਪ੍ਰਥਮ ਲਗਰ ਨਿਕਸੀ ਪਿਕ ਐਸੇ ਬੇਵਰ ਬਿਖੇ ਤੇ ਬਿਸ਼ੀਰ ਜੈਸੇ।
ਜਦੋਂ ਛਿੱਟਾ ਮਾਰਿਆ ਨਾ ਤੇ ਇੱਕ ਪਹਿਲਾਂ ਲਗਰ ਪਹਿਲੀ ਟਹਿਣੀ ਲਗਰ ਜਿਹੜੀ ਆ ਪਿੱਪਲ ਵਿੱਚੋਂ ਇਕਦਮ ਬਾਹਰ ਨਿਕਲੀ ਏਦਾਂ ਨਿਕਲੀ ਕਹਿੰਦੇ ਮਾਨੋ ਜਿਵੇਂ ਖੁੱਡ ਦੇ ਵਿੱਚੋਂ ਕੋਈ ਸੱਪ ਬਾਹਰ ਨੂੰ ਨਿਕਲਦਾ ਹੈ। ਜਲ ਦਾ ਚਿੱਟਾ ਮਾਰਦਿਆਂ ਸਾਰ ਇੱਕ ਲਗਰ ਵਿੱਚੋਂ ਕਹਿੰਦੇ ਪਿੱਪਲ ਦੇ ਬਾਹਰ ਏਦਾਂ ਨਿਕਲੀ ਕਹਿੰਦੇ ਮਾਨੋ ਜਿਵੇਂ ਸੱਪ ਖੁੱਡ ਦੇ ਵਿੱਚੋਂ ਬਾਹਰ ਨਿਕਲਿਆ ਹੋਵੇ।
ਛਿੜਕੇ ਦੇ ਤੇ ਨੀਰ ਕੇ ਜਿਉ ਜਿਉ ਫੈਲਤ ਬਿਰਦ ਜਾਤ ਹੈ ਤਿਉ ਤਿਉ।
ਜਿਵੇਂ ਜਲ ਦੇ ਛਿੱਟੇ ਸਤਿਗੁਰੂ ਜੀ ਮਾਰਦੇ ਜਾ ਰਹੇ ਨੇ ਟਹਿਣੀਆਂ ਫੈਲਦੀਆਂ ਚਲੀਆਂ ਜਾ ਰਹੀਆਂ ਨੇ। ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਸੂਕੇ ਹਰੇ ਕੀ ਏ ਖਿਨ ਮਾਏ। ਗੁਰੂ ਸਾਹਿਬ ਦੀ ਪ੍ਰਤੱਖ ਕਲਾ ਵਰਤਦੀ ਹੈ ਵਰਤਾਉਂਦੇ ਨੇ ਸਤਿਗੁਰੂ ਜੀ। ਜਿਵੇਂ ਜਿਵੇਂ ਜਲ ਦੇ ਛਿੱਟੇ ਮਾਰਦੇ ਜਾਂਦੇ ਨੇ ਪੱਤੇ ਨਿਕਲਦੇ ਜਾ ਰਹੇ ਨੇ ਟਹਿਣੀਆਂ ਲਗਰਾਂ ਉਹ ਬਾਹਰ ਨਿਕਲਦੀਆਂ ਜਾ ਰਹੀਆਂ ਤੇ ਉਹਨਾਂ ਦਾ ਵਿਸਥਾਰ ਹੁੰਦਾ ਜਾ ਰਿਹਾ ਹੈ।
ਤਬ ਅਲਮਸਤ ਕਯੋ ਕਰ ਬੰਦ ਸ੍ਰੀ ਸਤਿਗੁਰ ਸਭ ਰੀਤ ਬਿਲੰਦ।
ਬਾਬੇ ਅਲਮਸਤ ਨੇ ਹੱਥ ਜੋੜੇ ਆਖਿਆ ਸਤਿਗੁਰੂ ਜੀ ਤੁਸੀਂ ਸਰਬ ਰੀਤੀਆਂ ਕਰਕੇ ਬੁਲੰਦ ਹੋ ਸਰਬ ਰੀਤੀਆਂ ਕਰਕੇ ਵੱਡੇ ਹੋ ਹਰ ਪੱਖ ਤੋਂ ਵੱਡੇ ਹੋ।
ਪ੍ਰਥਮ ਚਿੰਨ ਇਸ ਪਰ ਗੁਰ ਕਰ ਕੋ ਮਹਾ ਮਹਾਤਮ ਜੁਤ ਬਿਕ ਤਰੂ ਕੋ।
ਮਹਾਰਾਜ ਬੇਨਤੀ ਹੈ ਕਿ ਇਸ ਪਿੱਪਲ ਦੇ ਦਰਖਤ ਦੇ ਉੱਤੇ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਹੱਥ ਦਾ ਨਿਸ਼ਾਨ ਸੀ। ਇਹ ਜਿਹੜਾ ਪਿੱਪਲ ਦਾ ਦਰਖਤ ਹੈ ਮਹਾਰਾਜ ਮੈਂ ਆਪ ਦਰਸ਼ਨ ਕੀਤੇ ਨੇ ਪਹਿਲਾਂ ਜਲਣ ਤੋਂ ਪਹਿਲਾਂ ਇਹਦੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਹੱਥ ਦਾ ਉਹਨਾਂ ਦੇ ਹੱਥ ਦਾ ਨਿਸ਼ਾਨ ਹੈ ਜਿਹਦਾ ਬੜਾ ਵੱਡਾ ਮਹਾਤਮ ਸੀ ਵੇਖ ਕੇ ਮਨ ਦੀਆਂ ਰੀਝਾਂ ਪੂਰੀਆਂ ਹੁੰਦੀਆਂ ਸਨ।
ਅਬਨੈ ਪਿਕੀਏ ਤਥਾ ਬਣਾਵੋ ਸਤਿਗੁਰ ਤੇ ਚਿੰਨਤ ਦਿਖਰਾਵੋ।
ਮਹਾਰਾਜ ਪਰ ਹੋਰ ਤਾਂ ਦਰਖਤ ਹਰਾ ਭਰਾ ਹੋ ਰਿਹਾ ਪਰ ਗੁਰੂ ਨਾਨਕ ਸਾਹਿਬ ਦਾ ਜਿਹੜਾ ਉਹ ਚਿੰਨ ਸੀ ਉਹਨਾਂ ਦੇ ਹੱਥ ਦਾ ਉਹ ਨਹੀਂ ਨਜ਼ਰ ਆ ਰਿਹਾ। ਉਹ ਚਿੰਨ ਮਹਾਰਾਜ ਜੀ ਨਹੀਂ ਦਿਸ ਰਿਹਾ। ਤੁਸੀਂ ਜਿੱਥੇ ਇੰਨੀ ਕਿਰਪਾ ਕਰ ਰਹੇ ਹੋ ਇਹ ਵੀ ਕਿਰਪਾ ਕਰ ਦਿਓ ਕਿ ਗੁਰੂ ਨਾਨਕ ਸਾਹਿਬ ਦੇ ਹੱਥਾਂ ਦੀ ਉਹ ਨਿਸ਼ਾਨੀ ਵੀ ਪ੍ਰਗਟ ਕਰ ਦਿਓ। ਉਹ ਨਿਸ਼ਾਨ ਵੀ ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਵਿਖਾ ਦਿਓ।
ਸ੍ਰੀ ਹਰਗੋਬਿੰਦ ਕਰਿਓ ਉਚਾਰਨ ਅਪਰ ਚਿੰਨ ਯੁਤ ਵਧੈ ਸਾਡਾਰਨ।
ਮਹਾਰਾਜ ਜੀ ਕਹਿਣ ਲੱਗੇ ਬਾਬਾ ਅਲਮਸਤ ਜੀ ਉਹ ਤਾਂ ਗੁਰੂ ਨਾਨਕ ਸਾਹਿਬ ਦੇ ਹੱਥਾਂ ਦੀ ਛੂ ਸੀ ਹੁਣ ਦੁਬਾਰਾ ਅਸੀਂ ਉਸ ਤਰ੍ਹਾਂ ਨਹੀਂ ਬਣਾਵਾਂਗੇ। ਉਹਨਾਂ ਦੀ ਬਰਾਬਰੀ ਅਸੀਂ ਨਹੀਂ ਕਰਨੀ। ਉਹਨਾਂ ਦੇ ਬਰਾਬਰ ਹੁਣ ਅਸੀਂ ਹੱਥ ਦਾ ਚਿੰਨ ਉਸ ਤਰ੍ਹਾਂ ਨਹੀਂ ਬਣਾਵਾਂਗੇ ਪਰ ਹਾਂ ਇਸ ਪਿੱਪਲ ਦੇ ਦਰਖਤ ਦੇ ਉੱਤੇ ਹੁਣ ਹੋਰ ਚਿੰਨ ਨਜ਼ਰ ਆਉਣਗੇ ਹੋਰ ਨਿਸ਼ਾਨੀਆਂ ਜਿਹੜੀਆਂ ਨੇ ਉਹ ਰਹਿੰਦੇ ਸੰਸਾਰ ਤੱਕ ਉਜਾਗਰ ਰਹਿਣਗੀਆਂ।
ਇਮਕੈ ਕੁੰਕਮ ਕੋ ਛਿੜਕਾਇਓ ਛੋਟੀ ਬੜੀ ਬੂੰਦ ਬਰਸਾਇਓ।
ਕਹਿ ਕੇ ਮਹਾਰਾਜ ਜੀ ਨੇ ਕੁੰਕਮ ਵਾਲਾ ਜਿਹੜਾ ਜਲ ਸੀ ਨਾ ਉਹ ਸਾਰੀਆਂ ਦਰਖਤ ਦੇ ਉੱਤੇ ਪਿੱਪਲ ਦੇ ਉੱਤੇ ਮਹਾਰਾਜ ਜੀ ਨੇ ਛਿੜਕਾ ਮਾਰ ਦਿੱਤਾ ਹੈ ਛੋਟੀਆਂ ਵੱਡੀਆਂ ਬੂੰਦਾਂ ਦਰਖਤ ਦੇ ਪੱਤਿਆਂ ਤੇ ਟਹਿਣੀਆਂ ਤੇ ਉਹ ਨਜ਼ਰ ਆ ਰਹੀਆਂ ਹਨ।
ਛੀਂਟਣ ਤੇ ਚਿੰਨਤ ਰਹਿ ਜਬ ਲੋ ਥਿਰ ਪ੍ਰਥਮੀ ਪਰ
ਮਹਾਰਾਜ ਜੀ ਨੇ ਬਚਨ ਕੀਤਾ ਛੇਵੇਂ ਪਾਤਸ਼ਾਹ ਨੇ ਕਿ ਬਾਬਾ ਅਲਮਸਤ ਜੀ ਆਹ ਜਿਹੜੀ ਨਿਸ਼ਾਨੀ ਹੈ ਨਾ ਕੁੰਕਮ ਦੇ ਛਿੱਟਿਆਂ ਦੀ ਛੋਟੇ ਵੱਡੇ ਜਿਹੜੇ ਛਿੱਟੇ ਪਏ ਹੋਏ ਨੇ ਇਹ ਰਹਿੰਦੇ ਸੰਸਾਰ ਤੱਕ ਜਦੋਂ ਤੱਕ ਇਹ ਧਰਤੀ ਤੇ ਰਹੇਗਾ ਉਦੋਂ ਤੱਕ ਰਹਿਣਗੀਆਂ ਅੱਜ ਵੀ ਜਾਓ ਉਸ ਪਿੱਪਲ ਦੇ ਪੱਤਿਆਂ ਤੇ ਉਸ ਕੁੰਕਮ ਦੇ ਛਿੱਟੇ ਪ੍ਰਤੱਖ ਦਿਸਦੇ ਨੇ ਅੱਜ ਵੀ ਹੁਣ ਵੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੀ ਉਹ ਪ੍ਰਤੱਖ ਕਲਾ ਅੱਜ ਵੀ ਉੱਥੇ ਵਰਤਦੀ ਮਹਾਰਾਜ ਜੀ ਕਹਿੰਦੇ ਜਦੋਂ ਤੱਕ ਇਹ ਧਰਤੀ ਤੇ ਦਰਖਤ ਰਹੇਗਾ ਉਦੋਂ ਤੱਕ ਜਦੋਂ ਤੱਕ ਕਿਸੇ ਦੀ ਕਿਰਪਾ ਨਾ ਹੋ ਜੇ ਪਤਾ ਨੀ ਕਿਹੜੇ ਵੇਲੇ ਕਿਹਦੇ ਮਨ ਚ ਆ ਜੇ ਵੀ ਇੱਥੇ ਵੱਢ ਕੇ ਪਿੱਪਲੇ ਦੀ ਥਾਂ ਤੇ ਇਮਾਰਤ ਬਣਾਈਏ ਉਦੋਂ ਤੱਕ ਇੱਥੇ ਨਿਸ਼ਾਨੀ ਰਹੇਗੀ ਛੇਵੇਂ ਪਾਤਸ਼ਾਹ ਕਹਿੰਦੇ ਇਹਦੇ ਤੇ ਚਿੰਨ ਰਹਿਣਗੇ ਇਸੇ ਤਰ੍ਹਾਂ ਹੀ ਇਹ ਪ੍ਰਤੱਖ ਦਿਸੇਗਾ
ਅਬ ਇਹ ਨਿਸ ਮੈਂ ਬਰਦੈ ਤੇ ਤੂੰ ਜੋਗਨ ਜਾਰਿਓ ਤੋ ਸੁਜੇ ਤੂੰ
ਮਹਾਰਾਜ ਜੀ ਕਹਿੰਦੇ ਹੁਣ ਰਾਤੋ ਰਾਤ ਓਨਾ ਕੁ ਵੱਧ ਕੇ ਵੱਡਾ ਹੋ ਜਾਏਗਾ ਜਦੋਂ ਜੋਗੀਆਂ ਨੇ ਇਹਨੂੰ ਸਾੜਿਆ ਸੀ ਨਾ ਤੇ ਜਿੱਡਾ ਕਕਾਰ ਇਹਦਾ ਉਦੋਂ ਸੀ ਜੋਗੀਆਂ ਦੇ ਸਾੜਨ ਤੋਂ ਪਹਿਲਾਂ ਓਡੇ ਕਕਾਰ ਦਾ ਰਾਤ ਨੂੰ ਇਹ ਹੋ ਜਾਏਗਾ ਰਾਤ ਨੂੰ ਓਨੇ ਹੀ ਆਕਾਰ ਵਿੱਚ ਵੱਧ ਜਾਏਗਾ
ਪੁਨ ਸਤਗੁਰ ਡੇਰੇ ਕੋ ਆਏ ਜਥਾ ਰੁਚੀ ਭੋਜਨ ਤ੍ਰਿਪਤਾਏ
ਵਚਨ ਕਰਕੇ ਮਹਾਰਾਜ ਜੀ ਵਾਪਸ ਆਪਣੇ ਡੇਰੇ ਤੇ ਆ ਗਏ ਰੁਚੀ ਸਹਿਤ ਮਹਾਰਾਜ ਜੀ ਨੇ ਆ ਕੇ ਭੋਜਨ ਛਕਿਆ ਤੇ ਤ੍ਰਿਪਤ ਹੋਏ ਨੇ
ਭਏ ਸੁਪਤ ਸੁਖ ਰਾਤ ਬਿਤਾਈ ਉਠੇ ਗੁਰੂ ਨਿਤ ਕਿਰਿਆ ਕਰਾਏ
ਰਾਤ ਹੋਈ ਮਹਾਰਾਜ ਜੀ ਨੇ ਸੁਖ ਨਾਲ ਰਾਤ ਬਤੀਤ ਕੀਤੀ ਅਗਲੇ ਦਿਨ ਸੁਬਹ ਅੰਮ੍ਰਿਤ ਵੇਲੇ ਉੱਠ ਕੇ ਮਹਾਰਾਜ ਜੀ ਨੇ ਆਪਣਾ ਨਿਤਨੇਮ ਕਿਰਿਆ ਕੀਤੀ ਹੈ
ਭਈ ਪ੍ਰਾਤ ਬਣ ਲਗਿਓ ਦੀਵਾਨ ਸਤਗੁਰ ਬੈਠੇ ਦਿਵਤ ਮਾਂ
ਅਗਲਾ ਦਿਨ ਚੜਿਆ ਦੀਵਾਨ ਸਜ ਗਿਆ ਸਤਗੁਰਾਂ ਦਾ ਸਜੇ ਹੋਏ ਦੀਵਾਨ ਵਿਚ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੈਠੇ ਹਨ
ਗੁਰ ਕੋ ਦੇਖ ਪਲ ਜੋਗੀ ਗੁਰ ਕੋ ਦੇਖ ਪਲਾਏ ਸੋ ਗੋਰ ਕੇ ਨਿਕਟ ਸਿਧਾਏ
ਉਹ ਜਿਹੜੇ ਯੋਗੀ ਜਿਹੜੇ ਗੁਰੂ ਸਾਹਿਬ ਨੂੰ ਵੇਖ ਕੇ ਦੌੜ ਗਏ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਆ ਗਏ ਨੇ ਉਹ ਗੋਰਖਨਾਥ ਕੋਲ ਗਏ ਭੱਜ ਕੇ ਇਹਨਾਂ ਦਾ ਗੁਰੂ ਸੀ ਗੋਰਖਨਾਥ ਉਹ ਯੋਗੀ ਦੌੜ ਕੇ ਭੱਜ ਕੇ ਆਪਣੇ ਗੁਰੂ ਗੋਰਖਨਾਥ ਕੋਲ ਗਏ ਉਹਦੇ ਕੋਲ ਜਾ ਕੇ ਇਹਨਾਂ ਨੇ ਫਿਰ ਆਪਣੀ ਸਾਰੀ ਵਾਰਤਾ ਦੱਸੀ ਤੇ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਕੋਲੇ ਯੋਗੀ ਆ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ